ਅਵਸਥਾ ਸੁਧਾਰੀ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਕਹੀ ਹਮੈ ਯਹ ਵੰਡ ਆਈ, ਛਲ ਬਲ ਬਾਤ ਬਣਾਏ, ਰੌਲਾਉ ਬੋਲੋ ਹੋਤ ਲਾਉ, ਡੇਰੇ ਦਈ ਕਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ, ਜੋ ਕਿ ਗੁਰੂ ਮਹਾਰਾਜ ਦੇ ਹੁਕਮ ਦੇ ਮੁਤਾਬਕ ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰਜਾਸ, ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਖੋ ਜਾਏ। ਆਪ ਜੀ ਨੇ ਗੁਰਬਾਣੀ ਦਾ ਆਨੰਦ ਮਾਣਿਆ ਹੈ, ਬੜੇ ਹੀ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਔਰ ਗੁਰੂ ਮਹਾਰਾਜ ਦਾ ਇਤਿਹਾਸ, ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰ ਰਹੇ ਹੋ। ਇਹ ਗੁਰੂ ਘਰਾਂ ਦੀ ਪੁਰਾਣੀ ਰੀਤੀ ਚਲੀ ਆਉਂਦੀ ਹੈ ਕਿ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਹੋਵੇ, ਔਰ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੋਵੇ, ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਹੋਵੇ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੋਵੇ। ਇਹਨਾਂ ਦੇ ਨਾਲ ਸਾਨੂੰ ਆਪਣੇ ਬਜ਼ੁਰਗਾਂ ਦਾ, ਜੋ ਵੱਡਿਆਂ ਵਡੇਰਿਆਂ ਦਾ ਇਤਿਹਾਸ ਹੈ, ਉਹਦਾ ਪਤਾ ਚੱਲਦਾ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਾਬਿਆਂ ਦੀਆਂ, ਵੱਡਿਆਂ ਦੀਆਂ, ਗੁਰੂਆਂ ਪੀਰਾਂ ਮਹਾਂਪੁਰਸ਼ਾਂ ਯੋਧਿਆਂ ਦੀਆਂ ਕਥਾ ਪੁੱਤਰਾਂ ਨੂੰ ਸੁਪੁੱਤਰ ਬਣਾਉਂਦੀਆਂ ਹਨ, ਅਥਵਾ ਜਿਹੜੇ ਪੁੱਤਰ ਸੁਪੁੱਤਰ ਹੁੰਦੇ ਹਨ ਉਹੀ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਕਹਿੰਦੇ ਸੁਣਦੇ ਹਨ। ਸੋ ਪਿਆਰੀ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਖਾਲਸੇ ਪੰਥ ਦਾ ਇਤਿਹਾਸ ਸੁਣ ਰਹੇ ਹੋ। 18ਵੀਂ ਸਦੀ ਵਿੱਚ ਬਹੁਤ ਹੀ ਵਿਖੜਾ ਸਮਾਂ ਪੰਜਾਬ ਦੇ ਵਾਸੀਆਂ ਲਈ ਆਇਆ, ਭਾਵੇਂ ਇਹ ਤਾਂ ਆਪਾਂ ਸੁਣਦੇ ਹੀ ਹਾਂ ਵੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਰਹਿੰਦੀਆਂ ਹਨ, ਜਿੱਥੇ ਕਦੀ ਪਠਾਣਾਂ ਦੇ ਹਮਲੇ ਹੋਏ, ਕਦੀ ਮੁਗਲਾਂ ਦੇ ਹੋਏ, ਉਸ ਦੇਸ਼ ਦੇ ਅੰਦਰ ਸਦੀਆਂ ਤੋਂ ਹੀ ਜੰਗ ਜਾ ਰਹੀ ਸੀ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜਦੋਂ ਅਵਤਾਰ ਧਾਰਿਆ, ਉਹਨਾਂ ਨੇ ਪੰਜਾਬ ਨੂੰ ਇੱਕ ਨਵੀਂ ਸੇਧ ਦਿੱਤੀ। ਸਰ ਮੁਹੰਮਦ ਇਕਬਾਲ ਇੱਕ ਬਹੁਤ ਵੱਡੇ ਵਿਦਵਾਨ ਉਰਦੂ ਦੇ ਇੱਕ ਸ਼ਾਇਰ ਹੋਏ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨਤਾ ਦੇ ਬਾਰੇ ਉਰਦੂ ਵਿੱਚ ਕੁਝ ਲਾਈਨਾਂ ਲਿਖੀਆਂ ਨੇ। ਉਹ ਕਹਿੰਦੇ, ਫਿਰ ਉਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਤੌਹੀਦ ਮੈਨੇ ਇੱਕ ਪਰਮਾਤਮਾ ਨੂੰ ਮੰਨਣਾ, ਇੱਕ ਦੇ ਨਾਲ ਜੋੜਨਾ। ਪਹਿਲਾਂ ਪੰਜਾਬ ਦੇ ਵਾਸੀ ਬਹਾਦਰ ਯੋਧੇ ਤਾਂ ਸਨ ਸਦੀਆਂ ਤੋਂ, ਪਰ ਉਹਨਾਂ ਦੇ ਵਿੱਚ ਇੱਕ ਕਮਜ਼ੋਰੀ ਸੀ ਕਿ ਕੋਈ ਦੇਵੀ ਨੂੰ ਮੰਨਦਾ ਸੀ, ਕੋਈ ਗਣੇਸ਼ ਨੂੰ ਮੰਨਦਾ ਸੀ, ਕੋਈ ਹਨੂੰਮਾਨ ਨੂੰ ਮੰਨਦਾ ਸੀ, ਕੋਈ ਭੈਰੋਂ ਦਾ ਪੁਜਾਰੀ ਸੀ, ਕੋਈ ਗੁੱਗੇ ਦੀ ਮੜੀ ਦੀ ਪੂਜਾ ਕਰਦਾ ਸੀ, ਕੋਈ ਜੋਗੀਆਂ ਦਾ ਚੇਲਾ ਸੀ, ਕੋਈ ਨਾਥਾਂ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਆਪਸ 'ਚ ਖਿੰਡੇ ਹੋਏ ਸਨ। ਸਤਿਗੁਰਾਂ ਨੇ ਇੱਕ ਝੰਡੇ ਥੱਲੇ ਇਕੱਠਾ ਕਰ ਦਿੱਤਾ। ਫਿਰ ਉੱਠੀ ਸਦਾ, ਸਦਾ ਮੈਨੇ ਆਵਾਜ਼ ਬੁਲੰਦ ਹੋਈ। ਫਿਰ ਉੱਠੀ ਸਦਾ ਤੌਹੀਦ ਕੀ, ਤੌਹੀਦ ਦਾ ਅਰਥ ਹੁੰਦਾ ਇੱਕ ਨੂੰ ਮੰਨਣਾ, ਇੱਕ ਓੰਕਾਰ ਦੇ ਨਾਲ ਜੋੜਿਆ। ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਖੁਆਬਾਂ ਦੀ ਨੀਂਦ ਸੁੱਤੀ ਦੁਨੀਆ ਨੂੰ ਜਗਾ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੱਕ ਨਿਸ਼ਾਨ, ਇੱਕ ਨਗਾਰਾ 10ਵੇਂ ਜਾਮੇ ਤੱਕ ਵਰਤ ਕੇ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜ ਕੇ ਉਹਦੇ ਅੰਦਰ ਜੋ ਗੱਲਾਂ ਭਰ ਦਿੱਤੀਆਂ, ਉਹਨਾਂ ਦੀਆਂ ਸਿੱਖਿਆ ਸਦਕਾ 100 ਸਾਲ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੋਂ ਸਿੰਘ ਫਿਰ ਅਫਗਾਨਾਂ ਨਾਲ ਲੜੇ। ਪਠਾਣਾ ਨਾਲ ਲੜੇ, ਮੁਗਲਾਂ ਨਾਲ ਲੜੇ, ਜ਼ਾਲਮਾਂ ਨਾਲ ਲੜੇ ਤੇ ਆਪਣਾ ਪੰਜਾਬ ਪੰਜਾਬੀਆਂ ਨੂੰ ਲੈ ਕੇ ਦਿੱਤਾ। ਜਿੱਥੋਂ ਦਾ ਕੋਈ ਰਹਿਣ ਵਾਲਾ ਹੋਵੇ ਉੱਥੋਂ ਦਾ ਉਹ ਮਾਲਕ ਬਣੇ। ਅਸਲ ਧਰਤੀ ਦਾ ਨਿਯਮ ਇਹੀ ਹੁੰਦਾ ਹੈ। ਸੋ ਜਿਹੜੀ ਧਰਤੀ ਤੇ ਅਸੀਂ ਸਦੀਆਂ ਤੋਂ ਰਹਿ ਰਹੇ ਸਾਂ ਪਰ ਗੁਲਾਮ ਸਾਂ, ਉਹ ਧਰਤੀ ਦੇ ਅਸੀਂ ਮਾਲਕ ਬਣੇ ਹਾਂ। ਤਾਂ ਇਹ ਪੰਥ ਪ੍ਰਕਾਸ਼ ਵਿੱਚ ਇੱਕ ਕਥਾ ਲਿਖੀ ਹੈ, ਜਿਹੜੀ ਕਥਾ ਆਪ ਜੀ ਕਈ ਦਿਨਾਂ ਤੋਂ ਸੁਣ ਰਹੇ ਹੋ। ਇਹਦੇ ਵਿੱਚ ਬੜੇ ਜੰਗਾਂ ਯੁੱਧਾਂ ਦਾ ਹੀ ਜ਼ਿਕਰ ਆਉਂਦਾ। ਕਈ ਪ੍ਰੇਮੀ ਸੋਚਦੇ ਆ ਵੀ ਇਹ ਰੋਜ਼ ਹੀ ਲੜਾਈਆਂ ਨੂੰ ਤੁਰੇ ਰਹਿੰਦੇ ਆ। ਖਾਲਸਾ ਜੀ, ਜੇ ਉਹ ਲੜਾਈਆਂ ਸਾਡੇ ਬਜ਼ੁਰਗ ਨਾ ਕਰਦੇ ਤੇ ਆਪਾਂ ਵੀ ਸਾਰੇ ਹੁਣ ਹੁੰਦੇ ਹੀ ਕੋਈ ਨਾ। ਆ ਜਿਹੜੇ ਗੁਰਦੁਆਰਿਆਂ ਵਿੱਚ ਦੀਵਾਨ ਸਜ ਰਹੇ ਨੇ, ਲੰਗਰ ਲੱਗੇ ਨੇ, ਨਿਸ਼ਾਨ ਝੂਲਦੇ ਨੇ, ਇਹ ਉਹਨਾਂ ਬਹਾਦਰਾਂ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ। ਜੇ ਉਹ ਸਿੰਘ ਇੱਦਾਂ ਦੀ ਘਾਲਣਾ ਨਾ ਘਾਲਦੇ, ਅੱਜ ਸਾਡਾ ਵਾਤਾਵਰਣ ਇੱਦਾਂ ਦਾ ਨਹੀਂ ਸੀ ਹੋਣਾ ਗੁਰਦੁਆਰਿਆਂ ਮੰਦਰਾਂ ਦਾ। ਸਾਰੇ ਪਾਸੇ ਕੋਈ ਹੋਰ ਹੀ ਰੂਪ ਹੋਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੇ ਕੁਚੀਲ ਤੱਕ ਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਓ ਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿੱਟ ਜਾਤੀ ਕਥਾ ਬੇਦਨ ਪੁਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਦਾਨ ਕੀ। ਇਹ ਤਾਂ ਸਤਿਗੁਰੂ ਮਹਾਰਾਜ ਦੇ ਖਾਲਸੇ ਦੀ ਘਾਲਣਾ ਅੱਜ ਸਾਰੇ ਸੰਸਾਰ ਚ ਪ੍ਰਤੱਖ ਦਿਸ ਰਹੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ ਕਸੂਰ ਫਤਿਹ ਕਰ ਲਿਆ ਸਿੰਘਾਂ ਨੇ। ਜਿੱਥੋਂ ਦੇ ਪਠਾਣਾ ਨੇ ਇੱਕ ਬ੍ਰਾਹਮਣ ਦੀ ਬ੍ਰਾਹਮਣੀ ਚੁੱਕ ਲਈ ਸੀ ਔਰ ਹਿੰਦੂਆਂ ਤੇ ਬੜੇ ਜ਼ੁਲਮ ਕਰਦੇ ਸਨ ਔਰ ਮਾਇਆਧਾਰੀ ਅੰਨੇ ਸਨ। ਇਤਨੀ ਉਹਨਾਂ ਦੇ ਕੋਲ ਮਾਇਆ ਸੀ, ਦੌਲਤ ਸੀ ਕਿ ਉਹ ਨਾ ਅਬਦਾਲੀ ਤੋਂ ਡਰਦੇ ਸਨ ਨਾ ਭਰਟਿਆਂ ਤੋਂ। ਸਾਰੀਆਂ ਬਾਹਰਲੀਆਂ ਫੌਜਾਂ ਜਦੋਂ ਹਿੰਦੁਸਤਾਨ ਤੇ ਪੰਜਾਬ ਤੇ ਚੜ੍ਹ ਕੇ ਆਈਆਂ, ਕਸੂਰ ਵੱਲ ਕਿਸੇ ਨੇ ਮੂੰਹ ਨਹੀਂ ਕੀਤਾ। ਕਿਉਂ? ਕਸੂਰ 'ਚ 12 ਕਿਲੇ ਸਨ ਜਿਨ੍ਹਾਂ ਨੂੰ ਫਤਿਹ ਕਰਨਾ ਬਹੁਤ ਮੁਸ਼ਕਲ ਸਮਝਿਆ ਜਾਂਦਾ ਸੀ। 50 ਲੱਖ ਫੌਜ ਕਹਿੰਦੇ ਹੈ ਕਸੂਰ ਦੇ ਜਿਹੜੇ ਲੋਕ ਸਨ, 12 ਲੱਖ ਫੌਜ ਉਹਨਾਂ ਨੇ ਆਪਣੀ ਪਿੰਡਾਂ ਇਲਾਕਿਆਂ ਵਿੱਚ ਦੂਰ ਦੂਰ ਤੇ ਆਪਣੀ ਰਿਆਸਤ ਵਿੱਚ ਕਾਇਮ ਕੀਤੀ ਹੋਈ ਸੀ। ਜਹਾਦ ਦੇ ਨਾਂ ਉੱਤੇ ਇਕੱਠੀ ਕਰ ਲੈਂਦੇ ਸੀ। ਜਦੋਂ ਵੀ ਕੋਈ ਲੋੜ ਪੈਂਦੀ ਸੀ ਨਾ ਫੌਜ ਦੀ ਤੇ ਜਹਾਦ ਖੜਾ ਕਰ ਲੈਂਦੇ ਸੀ ਵੀ ਧਰਮ ਦੇ ਨਾਂ ਤੇ ਲੜਨਾ। ਲੋਕ ਆ ਜਾਂਦੇ ਸੀ ਮਗਰ ਦੀਨ ਇਸਲਾਮ ਨੂੰ ਮੰਨਣ ਵਾਲੇ। ਇਸ ਤਰ੍ਹਾਂ ਦਾ ਉੱਥੋਂ ਦਾ ਵਾਤਾਵਰਣ ਸੀਗਾ। ਬਾਬਾ ਹਰੀ ਸਿੰਘ ਜੀ ਭੰਗੀ, ਚੜ੍ਹ ਸਿੰਘ ਸੂਕਰ ਚੱਕੀਆ, ਜੱਸਾ ਸਿੰਘ ਰਾਮਗੜੀਆ, ਜੈ ਸਿੰਘ ਘਨੱਈਆ, ਕਰਮ ਸਿੰਘ ਨਕਈ, ਇਹਨਾਂ ਸਾਰੇ 5 ਜਥੇਦਾਰਾਂ ਨੇ, 5 ਮਿਸਲਾਂ ਨੇ 24,000 ਸਿੰਘਾਂ ਦੀ ਫੌਜ ਨਾਲ ਹੀ ਕਸੂਰ ਫਤਿਹ ਕਰ ਲਿਆ। ਜਦੋਂ ਕਸੂਰ ਫਤਿਹ ਕੀਤਾ ਤਾਂ ਦਿਲੇ ਰਾਮ ਦੀ ਹਵੇਲੀ ਤੇ ਕਬਜ਼ਾ ਕੀਤਾ, ਜਿੱਥੇ 2 ਕਰੋੜਾਂ ਰੁਪਇਆਂ ਦਾ ਧਨ ਮਾਲ ਪਿਆ ਹੋਇਆ ਸੀਗਾ। ਉਸ ਹਵੇਲੀ ਦੇ ਵਿੱਚ ਦਿਲੇ ਰਾਮ ਦਾ ਪੁੱਤਰ ਸਰਦਾਰ ਮਾਲੀ ਸਿੰਘ ਰਾਮਗੜੀਏ ਨੇ ਫੜ ਲਿਆ ਤੇ ਉਹਨੂੰ ਆਖਿਆ ਵੀ ਤੂੰ ਜਿੰਨਾ ਖਜ਼ਾਨਾ ਹੈ ਉਹ ਮੈਨੂੰ ਦੇ ਦੇ, ਦੱਸ ਦੇ। ਸੋ ਉਹਨੇ ਦੱਸ ਦਿੱਤਾ ਵੀ ਇਹ ਖਜ਼ਾਨਾ ਫਲਾਣੀ ਕੋਠੜੀ 'ਚ ਪੌੜੀ ਦੇ ਥੱਲੇ ਪਿਆ ਹੈ। ਮਾਲੀ ਸਿੰਘ ਬੜਾ ਖੁਸ਼ ਹੋਇਆ ਵੀ ਮਾਲ ਬਹੁਤ ਜ਼ਿਆਦਾ ਹੈ, ਮਨ ਵਿੱਚ ਲਾਲਚ ਆ ਗਿਆ। ਉਹ ਆਪਣੇ ਭਰਾ ਜੱਸਾ ਸਿੰਘ ਰਾਮਗੜੀਏ ਨੂੰ ਦੱਸਣ ਗਿਆ ਕਿ ਭਰਾ ਜੀ, ਬਹੁਤ ਖਜ਼ਾਨਾ ਵੱਡਾ ਮੈਂ ਲੱਭ ਕੇ ਆਇਆ ਪਰ ਇੱਕ ਮੇਰੀ ਸ਼ਰਤ ਹੈ, ਉਹਦਾ ਹਿੱਸਾ ਨਹੀਂ ਦੇਣਾ ਘਨੱਈਆ ਦੀ ਮਿਸਲ ਨੂੰ। ਇਹ 2 ਮਿਸਲਾਂ ਜਿਹੜੀਆਂ ਅਸੀਂ ਆਪਸ 'ਚ ਇਕੱਠਾ ਡੇਰਾ ਕਰਦੀਆਂ ਸਨ, ਘਨੱਈਆ ਦੀ ਮਿਸਲ ਤੇ ਰਾਮਗੜੀਆਂ ਦੀ ਮਿਸਲ। ਉਹਦਾ ਇੱਕ ਰਿਸ਼ਤਾ ਇਹ ਵੀ ਸੀ ਕਿ ਘਨੱਈਆ ਦਾ ਜਿਹੜਾ ਪਿੰਡ ਕਾਨਾ ਸੀਗਾ, ਕਾਨੇ ਪਿੰਡ ਦੇ ਵਿੱਚ ਰੱਸਾ ਸਿੰਘ ਦੇ ਨਾਨਕੇ ਸਨ ਰਾਮਗੜੀਏ ਦੇ। ਆਪਸ ਵਿੱਚ ਜਾਣ ਪਛਾਣ, ਭਾਈਚਾਰਾ, ਬਹੁਤ ਪ੍ਰੇਮ ਪਿਆਰ ਸੀਗਾ। ਮਾਲੀ ਸਿੰਘ ਕਹਿਣ ਲੱਗਾ ਵੀ ਜੇ ਤੂੰ 1/2 ਹਿੱਸਾ ਘਨੱਈਆ ਨੂੰ ਦੇਵੇਂਗਾ ਤੇ ਮੈਂ ਮਰ ਜਾਵਾਂਗਾ, ਮੈਂ ਕੁਝ ਖਾ ਕੇ ਮਰ ਜਾਵਾਂਗਾ। ਜੱਸਾ ਸਿੰਘ ਨੇ ਸਮਝਾਇਆ ਕਿ ਮਾਲੀ ਸਿੰਘ, ਪੈਸਾ ਨਾਲ ਨਹੀਂ ਜਾਣਾ, ਮਾਇਆ ਝੂਠੀ ਚੀਜ਼ ਹੈ ਤੇ ਆਪਾਂ ਪੰਥ ਵਿੱਚ ਫੁੱਟ ਨਹੀਂ ਪਾਣੀ, ਇਹ ਕੰਮ ਨਹੀਂ ਕਰਨਾ। ਉਹ ਕਹਿੰਦਾ ਨਹੀਂ, ਮੈਂ ਲੱਭਿਆ ਖਜ਼ਾਨਾ ਮੇਰਾ ਹੈ, ਮੇਰੀ ਮਿਸਲ ਦੇ ਸਿੰਘ ਵਰਤਣ, ਦੂਜਿਆਂ ਨੂੰ ਨਹੀਂ ਮੈਂ ਦੇਣਾ। ਬਹੁਤ ਜ਼ਿਆਦਾ ਭਰਾਵਾਂ ਦੀ ਦੋਵਾਂ ਦੀ ਬਹਿਸ ਹੋਈ ਪਰ ਮਾਲੀ ਸਿੰਘ ਨੇ ਜੱਸਾ ਸਿੰਘ ਨੂੰ ਲਾਜਵਾਬ ਕਰ ਲਿਆ। ਬੜੀ ਮੁਸ਼ਕਲ ਬਣ ਗਈ ਜੱਸਾ ਸਿੰਘ ਵਾਸਤੇ। ਉਹਨੇ ਆਖਿਆ ਠੀਕ ਹੈ, ਪਰ ਇਸ ਗੱਲ ਦਾ ਭੇਦ ਵੀ ਨਾ ਨਿਕਲੇ, ਜੇ ਤੂੰ ਪੈਸਾ ਵੀ ਲੈ ਲਿਆ ਤੇ ਰੌਲਾ ਵੀ ਪੈ ਗਿਆ ਤੇ ਧਰਮ ਵੀ ਜਾਏਗਾ ਤੇ ਇੱਜ਼ਤ ਵੀ ਜਾਏਗੀ ਤੇ ਸਾਰਾ ਕੁਛ, ਤੂੰ ਇਹ ਕੰਮ ਨਾ ਕਰ। ਪਰ ਮਾਲੀ ਸਿੰਘ ਮੰਨਿਆ ਨਹੀਂ। ਮਾਲੀ ਸਿੰਘ ਨੇ ਫੌਜ ਦੇ ਨਾਲ ਜਾ ਕੇ ਉਸ ਖਜ਼ਾਨੇ ਤੇ ਜਦੋਂ ਸਵੇਰੇ ਸਵੇਰੇ ਕਬਜ਼ਾ ਕੀਤਾ ਹੈ, ਉਸ ਤੋਂ ਅਗਲੀ ਕਥਾ ਸਰਵਣ ਕਰੀਏ। ਪਿਆਰ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੀ ਹਮੈ ਜਹ ਬੰਡ ਆਈ, ਛਾਲ ਬਲ ਬਾਤ ਬਣਾਏ।
ਮਾਲੀ ਸਿੰਘ ਫੌਜ ਲੈ ਕੇ ਸਵੇਰੇ ਸਵੇਰੇ ਫਿਰ ਹਵੇਲੀ ਤੇ ਜਾ ਪਿਆ। ਅੱਗੇ ਕਨਈਆ ਦੀ ਮਿਸਲ ਦੇ ਸਿੰਘ ਉੱਥੇ ਪਹਿਲਾਂ ਹੀ ਪਹਿਰਾ ਦੇ ਰਹੇ ਸਨ, ਪਰ ਮਾਲੀ ਸਿੰਘ ਨੇ ਫਟਾਫਟ ਜਿੱਥੇ ਜਗ੍ਹਾ ਦੱਸੀ ਗਈ ਸੀ ਉਹ ਤਾਲਾ ਖੋਲ ਲਿਆ, ਹਵੇਲੀ ਤੇ ਕਬਜ਼ਾ ਕਰਕੇ ਉਹਦੇ ਵਿੱਚੋਂ ਉਹ ਜਿਹੜੀ ਸੰਦੂਖੜੀ ਸੀ ਜਿਹਦੇ ਵਿੱਚ ਕਈ ਲੱਖਾਂ ਰੁਪਇਆਂ ਦੇ ਹੀਰੇ ਮੋਤੀ ਜਵਾਹਰਾਤ, ਹਿੰਦੁਸਤਾਨ ਦੀ ਬਾਦਸ਼ਾਹ ਦਿੱਲੀ ਦੀ ਬੇਗਮ ਦੇ ਜਵਾਹਰਾਤ ਸਨ, ਕਿਉਂਕਿ ਜਿਹੜਾ ਇਹ ਦਿਲੇ ਰਾਮ ਸੀ ਦੀਵਾਨ, ਇਹ ਬੇਗਮ ਦਾ ਦੀਵਾਨ ਸੀਗਾ ਅਸਲ ਵਿੱਚ। ਬੇਗਮ ਦੇ ਸਾਰੇ ਗਹਿਣੇ ਤੇ 1 ਕਰੋੜ ਰੁਪਈਆ ਨਗਦ ਉਹਨੇ ਪਹਿਲਾਂ ਦਿੱਲੀ ਤੋਂ ਲਾਹੌਰ ਲਿਆ ਕੇ ਰੱਖਿਆ ਹੋਇਆ ਸੀ, ਤੇ ਬਾਅਦ ਵਿੱਚ ਲਾਹੌਰ ਤੋਂ ਕਸੂਰ ਸਾਰਾ ਖਜ਼ਾਨਾ ਜਾ ਕੇ ਰੱਖ ਦਿੱਤਾ ਵੀ ਉੱਥੇ ਖਤਰਾ ਘੱਟ ਹੈ। ਪਰ ਇਹਦਾ ਪਰਮੇਸ਼ਰ ਦੀ ਮਾਇਆ ਹੈ ਬਈ, ਜਿੰਨਾ ਮਰਜ਼ੀ ਕੋਈ ਸਾਂਭ ਸਾਂਭ ਕੇ ਰੱਖੇ, ਜਿਹੜੀ ਚੀਜ਼ ਨੇ ਜਿੱਥੇ ਜਾਣਾ ਉਹਨੇ ਜਾਣਾ ਹੀ ਹੈ। ਪੈਸਾ ਧਨ ਇਹ ਸਾਰੀਆਂ ਚੀਜ਼ਾਂ ਜੇ ਆਉਂਦੀਆਂ ਨੇ ਤੇ ਜਾਂਦੀਆਂ ਵੀ ਨੇ। ਗੁਰਬਾਣੀ ਚ ਵਚਨ ਹੈ, ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸਤੇ ਡਾਰ ਅਵਰ ਕਹੁ ਦੀਨੀ। ਜੋੜਨ ਵਾਲਾ ਬੰਦਾ ਜੋੜ ਜੋੜ ਕੇ ਥੈਲੀਆਂ ਭਰ ਲੈਂਦਾ ਹੈ, ਪਰਮਾਤਮਾ ਉਹ ਥੈਲੀਆਂ ਚੁੱਕ ਕਿਸੇ ਹੋਰ ਨੂੰ ਫੜਾ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ। ਅੱਜ ਦਿਲੇ ਰਾਮ ਦੇ ਪੁੱਤਰ ਦੇ ਕੋਲੋਂ ਸਾਰਾ ਖਜ਼ਾਨਾ ਰਾਮਗੜੀਆਂ ਨੇ ਖੋ ਲਿਆ। ਮਾਲੀ ਸਿੰਘ ਨੇ ਜਦੋਂ ਖਜ਼ਾਨਾ ਚੁੱਕਿਆ ਤਾਂ ਉਹ ਜਿਹੜੇ ਘਨੱਈਏ ਮਿਸਲ ਦੇ ਸਿੰਘ ਸਨ ਉਹ ਕਹਿਣ ਲੱਗੇ ਸਾਡਾ ਵੀ ਹਿੱਸਾ ਵਿੱਚ। ਇਹ ਕਹਿੰਦੇ ਨਹੀਂ ਨਹੀਂ, ਇਹ ਤਾਂ ਸਾਨੂੰ ਸਾਡੇ ਹਿੱਸੇ ਦਾ ਹੈ, ਇਹ ਤਾਂ ਮੇਰੇ ਹਿੱਸੇ ਆਈ ਹੈ, ਮੈਂ ਪਹਿਲਾਂ ਦੇਖੀ ਹੈ, ਇੱਦਾਂ ਰੌਲਾ ਪਾ ਲਿਆ ਉੱਥੇ। ਹਾਂਜੀ,
ਰੌਲਾ ਬੋਲੋ ਹੋ ਤਲਾਓ ਡੇਰੇ ਦਈ ਕਲਾਏ।
ਰੌਲਾ ਪੈਂਦੇ ਨੂੰ ਜਿੰਨੇ ਨੂੰ ਤੂੰ ਤੂੰ ਮੈਂ ਸ਼ੁਰੂ ਹੋਈ, ਰਾਮਗੜੀਆਂ ਦੇ ਸਿਪਾਹੀ ਉਹ ਸਾਰੇ ਸੰਦੂਕ ਚੁੱਕ ਕੇ ਤੇ ਫਟਾਫਟ ਆਪਣੇ ਡੇਰੇ ਵੀ ਪਹੁੰਚ ਗਏ। ਜਿੰਨੇ ਚਿਰ ਨੂੰ ਕੋਈ ਗੱਲ ਸਿਰੇ ਲੱਗਣੀ ਸੀ ਉਸ ਤੋਂ ਪਹਿਲਾਂ ਪਹਿਲਾਂ ਜੱਸਾ ਸਿੰਘ ਦੇ ਡੇਰੇ ਵਿੱਚ ਉਹ ਖਜ਼ਾਨਾ ਪਹੁੰਚ ਗਿਆ।
ਚਾਉ ਪਈ ਤਾਉ ਦੋਏ ਤਰਫੀ ਰੌਲੋ ਭਾਇਓ।
ਦੋਵੇਂ ਮਿਸਲਾਂ ਚ ਆਪਸੀ ਰੌਲਾ ਪੈ ਗਿਆ, ਇੱਕ ਮਿਸਲ ਰਾਮਗੜੀਆਂ ਦੀ ਤੇ ਦੂਜੀ ਘਨੱਈਆਂ ਦੀ, ਆਪਸ ਚ ਲੜਨ ਨੂੰ ਤਿਆਰ ਹੋ ਪਏ।
ਘਨੱਈਆ ਨ ਕੋ ਦਲ ਲੜਨਾ ਆਇਓ।
ਘਨੱਈਆ ਜੈ ਸਿੰਘ ਜਿਹੜਾ ਸਾਧ ਸੰਗਤ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਹੁਰਾ ਸੀਗਾ ਜੈ ਸਿੰਘ। ਜੈ ਸਿੰਘ ਦੀ ਪੋਤਰੀ ਸੀਗੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਵਿਆਹੀ, ਜਿਹਦਾ ਨਾਮ ਸੀ ਮਹਾਰਾਣੀ ਮਹਤਾਬ ਕੌਰ, ਜਿਹਦੇ ਪੇਟ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਸ਼ੇਰ ਸਿੰਘ ਜੰਮਿਆ ਸੀਗਾ। ਮਹਾਰਾਜਾ ਸ਼ੇਰ ਸਿੰਘ ਮਹਤਾਬ ਕੌਰ ਸ਼ੇਰੇ ਪੰਜਾਬ ਦੀ ਰਾਣੀ ਜਿਹੜੀ, ਉਹਦਾ ਦਾਦਾ ਸੀਗਾ ਜੈ ਸਿੰਘ। ਉਸ ਜੈ ਸਿੰਘ ਘਨੱਈਏ ਦਾ ਤੇ ਰਾਮਗੜੀਏ ਜੱਸਾ ਸਿੰਘ ਦਾ ਆਪਸ ਵਿੱਚ ਹੁਣ ਇੰਨਾ ਪਿਆਰ ਸੀ, ਪਰ ਇਸ ਮਸਲੇ ਨੂੰ ਲੈ ਕੇ ਵਿਰੋਧ ਹੋ ਗਿਆ। ਘਨੱਈਏ ਲੜਨ ਨੂੰ ਤਿਆਰ ਹੋ ਪਏ।
ਰਾਮਗੜੀਏ ਤੇ ਅੱਗੇ ਤਿਆਰ,
ਰਾਮਗੜੀਏ ਦੇ ਅੱਗੇ ਲੜਨ ਨੂੰ ਤਿਆਰ ਸੀ। ਉਹਨਾਂ ਨੂੰ ਪਤਾ ਸੀ ਵੀ ਅਸੀਂ ਮਾਲ ਸਾਂਭਣਾ ਤੇ ਲੜਾਈ ਹੋਣੀ ਹੈ। ਜਦੋਂ ਇਹ ਚੀਜ਼ ਆਉਂਦੀ ਹੈ ਪੈਸਾ, ਜਦੋਂ ਵੀ ਸਾਧ ਸੰਗਤ ਦੀ ਗੁਰਬਾਣੀ ਚ ਬਚਨ ਮਹਾਰਾਜ ਦਾ ਹੈ, ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਬੂਆ। ਜਦੋਂ ਇਹ ਮਸਲਾ ਆਉਂਦਾ ਸਾਰੇ ਲੜਨ ਨੂੰ ਤਿਆਰ ਹੋ ਜਾਂਦੇ। ਵੱਡਿਆਂ ਵੱਡਿਆਂ ਦੇ ਘਰਾਂ ਚ, ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਦੇ ਘਰਾਂ ਚ ਵੀ ਇਹ ਕਲੇਸ਼ ਹੁੰਦਾ ਹੈ, ਆਮ ਆਦਮੀ ਦੇ ਘਰ ਚ ਵੀ ਇਹ ਝਗੜਾ ਹੁੰਦਾ ਹੈ। ਭਰਾ ਭਰਾ ਨੂੰ ਮਾਰਨ ਨੂੰ ਤਿਆਰ ਹੋ ਜਾਂਦੇ ਹੈ। ਰਾਮਗੜੀਏ ਵੀ ਗੁਰੂ ਕੇ ਸਿੱਖ ਸਨ ਤੇ ਘਨੱਈਏ ਵੀ, ਪਰ ਦੇਖੋ ਉਸ ਮਸਲੇ ਨੂੰ ਲੈ ਕੇ ਤਿਆਰ ਹੋ ਗਏ, ਰਾਮ ਗੜੀਏ ਗਈ ਤਿਆਰ ਸਨ ਲੜਨ ਲਈ।
ਗੱਲ ਆਈ ਪਰ ਚੱਲਣ ਹਥਿਆਰ,
ਇਥੋਂ ਤੱਕ ਵੀ ਹਥਿਆਰਾਂ ਦੇ ਚੱਲਣ ਤੇ ਗੱਲ ਆ ਗਈ, ਤਲਵਾਰਾਂ ਦੇ ਮੁੱਠਿਆਂ ਤੇ ਹੱਥ ਚਲੇ ਗਏ ਦੋਵਾਂ ਪਾਸਿਆਂ ਤੋਂ।
ਤਾਂ ਔਰ ਪੰਥ ਵਿਚਾਲੇ ਆਇਓ,
ਜਦੋਂ ਲੜਾਈ ਹੋਣ ਲੱਗੀ ਤੇ ਬਾਕੀ ਜਿਹੜੀਆਂ ਮਿਸਲਾਂ ਸਿੰਘਾਂ ਦੀਆਂ ਸਨ ਖਾਲਸਾ ਪੰਥ ਉਹ ਵਿੱਚ ਆ ਗਿਆ। ਚੜ੍ਹਤ ਸਿੰਘ ਸ਼ੁਕਰ ਚੱਕੀਆ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਵਿੱਚ ਆ ਗਿਆ।
ਬਾਤਾਂ ਉੱਪਰ ਬਾਤ ਲੈ ਆਇਓ,
ਉਹਨਾਂ ਨੇ ਗੱਲਾਂ ਤੇ ਗੱਲ ਲੈਣ ਦੀ ਵੀ ਲੜਾਈ ਨਾ ਕਰੋ। ਸਿਆਣੇ ਕਹਿੰਦੇ ਆ ਵੀ ਜਿਹੜਾ ਵੀ ਮਸਲਾ ਹੱਲ ਹੁੰਦਾ ਉਹ ਗੱਲਬਾਤ ਨਾਲ ਹੁੰਦਾ, ਲੜਾਈ ਨਾਲ ਕੋਈ ਮਸਲਾ ਨਹੀਂ ਹੱਲ। ਜੇ ਤੁਸੀਂ ਲੜ ਲਓਗੇ ਦੁਬਾਰਾ ਬਰਛੇ ਕੱਢ ਕੇ ਮਰ ਜਾਓਗੇ, ਪੰਜ ਦਸ ਬੰਦੇ ਉਧਰੋਂ ਦੇ ਮਰਨ, ਪੰਜ ਦਸ ਉਧਰੋਂ ਦੇ ਮਰਨ, ਫੇਰ ਵੀ ਬੰਦਿਆਂ ਨੇ ਬਹਿ ਕੇ ਫੈਸਲਾ ਕਰਨਾ ਤੇ ਤੁਸੀਂ ਹਥਿਆਰ ਨਾ ਚਲਾਓ, ਬੰਦੇ ਬਣੋ ਤੇ ਗੱਲ ਬਹਿ ਕੇ ਕਰੋ। ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਕਨਹੀਆਂ ਨੂੰ ਵੀ ਸਮਝਾਇਆ ਤੇ ਰਾਮ ਗੜੀਆਂ ਨੂੰ ਵੀ।
ਕਹਿ ਕਨਹੀਏ ਮਦ ਉਸ ਧਨ ਭਾਰੀ,
ਜੈ ਸਿੰਘ ਕਨਹੀਏ ਦੇ ਸਾਥੀ ਕਹਿਣ ਲੱਗੇ ਕਿ ਸਰਦਾਰ ਚੜ੍ਹਤ ਸਿੰਘ ਜੀ ਜਿਹੜੀ ਇਹ ਸੰਦੂਖੜੀ ਲੈ ਕੇ ਗਏ ਨੇ ਰਾਮਗੜੀਏ, ਉਹਦੇ ਵਿੱਚ ਪੈਸਾ ਬਹੁਤ ਸੀ, ਧਨ ਬਹੁਤ ਜ਼ਿਆਦਾ ਸੀ, ਉਹ ਸਾਨੂੰ ਦਿਖਾਇਆ ਨਹੀਂ ਇਹਨਾਂ ਨੇ, ਉਹਦਾ ਅੱਧੋ ਅੱਧ ਸਾਨੂੰ ਮਿਲਣਾ ਚਾਹੀਦਾ ਹੈ।
ਰਾਮਗੜੀਏ ਕਹਿ ਕਿਛ ਨਿਕਲਿਓ ਨਕਾਰੀ,
ਤੇ ਰਾਮਗੜੀਏ ਨੂੰ ਪੁੱਛਿਆ ਚੜ੍ਹਤ ਸਿੰਘ ਨੇ, ਸੁਣਾਓ ਜੀ ਜਿਹੜਾ ਉਹ ਸੰਦੂਖੜੀ ਤੁਸੀਂ ਲੈ ਕੇ ਗਏ ਉਹ ਚ ਕੀ ਨਿਕਲਿਆ, ਉਹਦਾ ਹਿਸਾਬ ਦਿਓ। ਉਹ ਕਹਿੰਦੇ ਉਹ ਚ ਕੁਛ ਨੀ ਨਿਕਲਿਆ ਜੀ, ਉਹ ਤਾਂ ਖਾਲੀ ਨਿਕਲੀ ਹੈ, ਉਹਦੇ ਵਿੱਚ ਤਾਂ ਬਸ ਮਾੜਾ ਮੋਟਾ ਹੀ ਨਿਕਲਿਆ, ਕਿਉਂਕਿ ਉਹਨਾਂ ਦੇ ਡੇਰੇ ਚਲਾ ਗਿਆ ਸੀਗਾ। ਹੁਣ ਡੇਰੇ ਚਲੀ ਗਈ ਚੀਜ਼ ਕਿਸੇ ਦੇ ਸਾਹਮਣੇ ਖੋਲੀ ਨੀ, ਜੋ ਵੀ ਕਹਿਣ ਉਹ ਮੰਨਣਾ ਪੈਣਾ ਸੀਗਾ। ਰਾਮਗੜੀਏ ਕਹਿੰਦੇ ਕੁਛ ਨੀ ਨਿਕਲਿਆ ਜੀ, ਉਹ ਤੇ ਖਾਲੀ ਸੀ। ਹਾਂਜੀ,
ਤਬ ਚੜ੍ਹ ਸਿੰਘ ਵਿੱਚ ਬਾਤਨ ਆਇਓ,
ਚੜ੍ਹਤ ਸਿੰਘ ਵਿੱਚ ਪੰਚਾਇਤੀ ਬੰਦਾ ਬਣ ਗਿਆ। ਸ਼ੁਕਰ ਚੱਕੀਆ ਜੋ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਸੀ, ਉਹਨੇ ਦੋਵਾਂ ਮਿਸਲਾਂ ਦੇ ਜਥੇਦਾਰ ਬਿਠਾ ਲਏ ਤੇ ਉਹਨਾਂ ਨੂੰ ਆਖਿਆ ਵੀ ਲੜੋ ਨਾ, ਆਪਾਂ ਇਹਦਾ ਫੈਸਲਾ ਕਰ ਲਵਾਂਗੇ, ਆਪਣੇ ਕੋਲ ਕੋਈ ਨਾ ਕੋਈ ਤਰੀਕਾ ਕੱਢਾਂਗੇ ਜਿਹੜੇ ਤੁਹਾਡਾ ਝਗੜਾ ਮਿਟ ਜਾਵੇ।
ਦਿਲੇ ਰਾਮੀਏ ਪਰ ਗੱਲ ਲੈ ਆਇਓ,
ਜਦੋਂ ਰਾਮਗੜੀਆਂ ਨੂੰ ਪੁੱਛਣ ਵੀ ਦੱਸੋ ਕਿੰਨਾ ਮਾਲ ਸੀ, ਤੇ ਕਹਿੰਦੇ ਜੀ ਆਈ ਕੁਛ ਨੀ ਸੀ, ਕੁਛ ਨੀ ਨਿਕਲਿਆ ਉਹ ਚੋਂ। ਤਾਂ ਫੇਰ ਚੜ੍ਹਤ ਸਿੰਘ ਨੇ ਆਖਿਆ ਵੀ ਇਹ ਤਾਂ ਸਹੀ ਤਾਂ ਦੱਸ ਸਕਦਾ ਦਿਲੇ ਰਾਮ ਦਾ ਮੁੰਡਾ, ਕਿਉਂਕਿ ਉਹਨੇ ਰੱਖਿਆ ਸੀ ਪੈਸਾ ਤਾਂ ਉਹਦਾ ਸੀ, ਖਜ਼ਾਨਾ ਤਾਂ ਉਹਦਾ ਸੀਗਾ। ਉਹਨੂੰ ਪੁੱਛੋ ਵੀ ਕਿੰਨਾ ਕੁ ਸੀ, ਜਿੰਨਾ ਉਹ ਕਹੇਗਾ ਅੱਧਾ ਕਨਹੀਆਂ ਨੂੰ ਦਵਾ ਦਿਆਂਗੇ, ਅੱਧਾ ਰਾਮਗੜੀਆਂ ਕੋਲ ਰਹਿ ਜਾਏਗਾ, ਲੜਾਈ ਟਲ ਜਾਏਗੀ। ਹਾਂਜੀ,
ਮਾਲੀ ਸਿੰਘ ਦਿਲ ਦੁਸ਼ਟੀ ਆਈ,
ਪਰ ਜੱਸਾ ਸਿੰਘ ਰਾਮਗੜੀਏ ਦੇ ਭਰਾ ਮਾਲੀ ਸਿੰਘ ਦੇ ਮਨ ਚ ਫਿਰ ਬੇਈਮਾਨੀ ਆ ਗਈ। ਉਹਦੇ ਮਨ ਚ ਆਈ ਵੀ ਜੇ ਦਿਲੇ ਰਾਮ ਨੇ ਸੱਚ ਦੱਸ ਦਿੱਤਾ ਵੀ ਇੰਨੇ ਲੱਖਾਂ ਰੁਪਇਆਂ ਦੇ ਗਹਿਣੇ ਸੀ, ਇੰਨੇ ਹੀਰੇ ਸੀ, ਇੰਨੇ ਮੋਤੀ ਸੀ, ਫਿਰ ਦੇਣੇ ਪੈਣਗੇ। ਉਹਦਾ ਮਨ ਬਦਲ ਗਿਆ।
ਦਿਲੇ ਰਾਮੀਏ ਦਈਏ ਮਰਵਾਈ,
ਉਹਨੇ ਇਸ਼ਾਰਾ ਕੀਤਾ ਆਪਣੇ ਬੰਦਿਆਂ ਨੂੰ ਵੀ ਦਿਲੇ ਰਾਮ ਨੂੰ ਹੀ ਮਰਵਾ ਦਿਓ, ਦਿਲੇ ਰਾਮ ਦੇ ਪੁੱਤਰ ਨੂੰ ਮਰਵਾ ਦਿਓ ਤਾਂ ਕਿ ਉਹ ਦੱਸ ਨਾ ਸਕੇ।
ਭਇਓ ਉਵੇਂ ਜਿਮ ਗੁਰੂ ਉਚਾਰਾ,
ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਪੰਕਤੀ ਆਉਂਦੀ ਹੈ ਉਹ ਬਿਲਕੁਲ ਉੱਥੇ ਵਰਤ ਗਈ। ਹਾਂਜੀ,
ਪਾਪ ਬੁਰਾ ਪਾਪੀ ਕੋ ਪਿਆਰਾ,
ਇਹ ਪਾਵਨ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਆਉਂਦੀ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਪਾਪੀ ਪਾਪ ਕਰਨ ਲੱਗਦਿਆਂ ਝਕਦਾ ਨਹੀਂ। ਮਾਲੀ ਸਿੰਘ ਦੇ ਮਨ ਚ ਪਾਪ ਆ ਗਿਆ ਸੀਗਾ, ਲਾਲਚ ਆ ਗਿਆ ਸੀ, ਤੇ ਸਭ ਤੋਂ ਵੱਡਾ ਪਾਪ ਲੋਭ ਦਾ ਹੀ ਹੁੰਦਾ। ਸਾਧ ਸੰਗਤ ਜੀ, ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਈ, ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਵੱਡੇ ਵੱਡੇ ਗੁਣ ਲੋਭ ਨਾਲ ਚਲੇ ਜਾਂਦੇ, ਨਸ਼ਟ ਹੋ ਜਾਂਦੇ ਹਨ।
ਇਤਨੀ ਬਾਤਨ ਉਨ ਦਿਲ ਆਈ,
ਇਸ ਤਰ੍ਹਾਂ ਦੀ ਗੱਲ ਉਹ ਦਿਲ ਵਿੱਚ ਆਈ,
ਲਾਗੇ ਕਰਨੇ ਪਾਪ ਵਧਾਈ,
ਉਹ ਪਾਪ ਕਰਨ ਨੂੰ ਤਿਆਰ ਹੋ ਪਿਆ। ਮਾਲੀ ਸਿੰਘ ਨੇ ਆਪਣੇ ਬੰਦਿਆਂ ਨੂੰ ਇਸ਼ਾਰਾ ਕਰ ਦਿੱਤਾ।
ਮਾਲੀ ਸਿੰਘ ਕਹਿ ਇਮ ਚਿਤ ਆਈ,
ਉਹਦੇ ਮਨ ਚ ਇਸ ਤਰ੍ਹਾਂ ਆਇਆ,
ਮਤ ਦਿਲੇ ਰਾਮੀਆਂ ਦਏ ਬਤਾਈ,
ਮਤਾ ਦਿਲੇ ਰਾਮੀਆਂ ਸੱਚ ਦੱਸ ਦੇਵੇ। ਉਹਨੂੰ ਪੁੱਛਣਾ ਚੜ੍ਹਤ ਸਿੰਘ ਨੇ ਬੁਲਾ ਕੇ ਵੀ ਕਿੰਨੇ ਪੈਸੇ ਸੀ, ਕੋ ਸੰਦੂਖ ਵਿੱਚ ਕੀ ਕੁਝ ਸੀਗਾ, ਉਹਨੇ ਦੱਸ ਦੇਣਾ ਤੇ ਫਿਰ ਜੇ ਸਾਰਾ ਨਾ ਗਿਆ ਤੇ ਅੱਧਾ ਤਾਂ ਜ਼ਰੂਰ ਜਾਏਗਾ। ਹਾਂਜੀ।
ਧਨ ਜਾਏ ਔ ਪਤ ਭੀ ਜਾਈ।
ਪੈਸਾ ਵੀ ਜਾਏਗਾ, ਬੇਇੱਜ਼ਤੀ ਵੱਖਰੀ ਹੋਵੇਗੀ, ਵੀ ਕਹਿਣਗੇ ਝੂਠ ਮਾਰਦੇ ਸੀ, ਨਿਕਲਿਆ ਕੁਛ ਨਹੀਂ, ਨਿਕਲਿਆ ਤਾਂ ਵਿੱਚੋਂ ਬੜਾ ਕੁਝ ਆ, ਫਿਰ ਜਵਾਬ ਦੇਈ ਔਖੀ ਹੋਵੇਗੀ।
ਇਸ ਪਤ ਖਾਤਰ ਕੋ ਕਰੀਏ ਉਪਾਈ,
ਆਪਣੀ ਇੱਜ਼ਤ ਰੱਖਣ ਲਈ ਕੋਈ ਹੀਲਾ ਕਰੀਏ।
ਇਮ ਉਨ ਪਾਪਨ ਚੇਤਨਾ ਆਈ,
ਇਹ ਗੱਲ ਪਾਪ ਦੇ ਕਰਕੇ ਮਨ ਵਿੱਚ ਨਹੀਂ ਆਈ। ਪਾਪ ਸਾਧ ਸੰਗਤ ਦੀ ਬੰਦੇ ਦੀ ਬੁੱਧੀ ਦੇ ਪੜਦਾ ਪਾਉਂਦਾ ਹੈ, ਪਾਪ ਬੁਰਾ ਹੈ, ਤੇ ਉਹ ਬੰਦੇ ਨੂੰ ਸਹੀ ਗੱਲ ਚੇਤੇ ਨਹੀਂ ਆਉਣ ਦਿੰਦਾ।
ਇਨ ਲੱਭ ਬਹੁਤਨ ਪਤ ਗਵਾਈ,
ਉਹਨੂੰ ਇਹ ਨੀ ਸੋਚੀ ਆਈ ਵੀ ਲਾਲਚ ਹੀ ਮੇਰੀ ਪਤ ਗਵਾ ਰਿਹਾ ਹੈ। ਲਾਲਚ ਨਾਲ ਹੀ ਪਤ ਜਾਂਦੀ, ਲਾਲਚ ਨਾਲ ਬਹੁਤਿਆਂ ਦੀ ਪਤ ਗਈ ਹੈ।
ਪਾਪ ਕਰੇ ਤੇ ਧਨ ਘਰ ਰੱਖੈ,
ਪਾਪ ਕਰਨ ਨਾਲ ਜੇ ਪੈਸਾ ਘਰ ਚ ਰਹਿ ਜਾਵੇ,
ਪੜੈ ਨਰਕ ਕੈਸੋ ਵੱਡ ਨਾਖੈ,
ਤਾਂ ਨਰਕਾਂ ਤੋਂ ਕੌਣ ਬਚਾਵੇ, ਨਰਕ ਤੋਂ ਨੀ ਕੋਈ ਬਚਾ ਸਕਦਾ, ਨਰਕ ਵੇ ਜਾਣਾ ਹੀ ਜਾਣਾ ਹੈ।
ਉਨ ਪਾਪੀ ਇਹ ਪਾਪ ਵਿਚਾਰਾ,
ਸੋਮਾਲੀ ਸਿੰਘ ਦੇ ਮਨ ਚ ਪਾਪ ਆ ਗਿਆ ਤੇ ਉਸਨੇ ਵਿਚਾਰ ਕੀਤੀ,
ਜਿਹ ਸੁਣ ਕੰਪਤ ਤਨ ਹੈ ਸਾਰਾ,
ਜਿਹਨੂੰ ਸੁਣ ਕੇ ਸਾਰਿਆਂ ਦਾ ਤਨ ਕੰਬਣ ਲੱਗ ਜਾਂਦਾ ਹੈ, ਭਾਵ ਜਿਹਦੇ ਕੋਲ ਇੰਨਾ ਖਜ਼ਾਨਾ ਲਿਆ ਉਹਨੂੰ ਹੀ ਮਾਰਨ ਨੂੰ ਤਿਆਰ ਹੋ ਪਿਆ।
ਦੁਸ਼ਟ ਸੱਦ ਇੱਕ ਦਇਓ ਸਮਝਾਏ,
ਇੱਕ ਦੁਸ਼ਟ ਬੰਦੇ ਨੂੰ ਸੱਦ ਕੇ ਸਮਝਾ ਦਿੱਤਾ,
ਮਾਰ ਦਿਲ ਰਾਮੀਏ ਤੂੰ ਕੰਗਣ ਪਾਏ,
ਤੂੰ ਦਿਲ ਰਾਮ ਨੂੰ ਮੇਰੇ ਦਿਲ ਰਾਮ ਦੇ ਮੁੰਡੇ ਨੂੰ ਹੁਣੇ ਜਾ ਕੇ ਮਾਰ ਦੇ, ਤੇ ਚੁੱਪ ਚੁਪੀਤੇ ਉਹਦੇ ਕੰਨ ਚ ਕਹਿ ਦਿੱਤਾ ਵੀ ਤੈਨੂੰ ਮੈਂ ਕੰਗਣਾ ਦੀ ਜੋੜੀ ਦਿਆਂਗਾ।
ਦਿਲੇ ਰਾਮੀਏ ਹਿਰਦੇ ਰਾਮ ਦੇ ਮਾਰ,
ਹਿਰਦੇ ਰਾਮ ਜੋ ਦਿਲੇ ਰਾਮ ਦਾ ਪੁੱਤਰ ਹੈ ਉਸ ਨੂੰ ਮਾਰ ਦਿਓ,
ਬਿਨ ਮਾਰੇ ਹੋਤ ਕੰਮ ਖਵਾਰ,
ਜੇ ਉਹਨੂੰ ਨਹੀਂ ਮਾਰਦੇ ਤਾਂ ਸਾਡਾ ਕੰਮ ਖਰਾਬ ਹੋ ਜਾਏਗਾ, ਨੁਕਸਾਨ ਹੋ, ਸਾਡੀ ਬੇਇੱਜ਼ਤੀ ਹੋਵੇਗੀ।
ਉਸ ਸਮਝਾਇਓ ਕੀਓ ਤਿਆਰ,
ਉਹਨੂੰ ਸਮਝਾ ਕੇ ਮਾਲੀ ਸਿੰਘ ਨੇ ਤਿਆਰ ਕਰ ਦਿੱਤਾ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਦਾ ਕਤਲ ਕਰਨ ਵਾਸਤੇ।
ਦਹੀਂ ਪਾਏ ਸਿਰ ਲਾਈ ਤਲਵਾਰ,
ਉਹਦੇ ਸਿਰ ਧੋਣ ਦੇ ਬਦਲੇ ਉਹ ਸਿਰ ਧੋਣ ਲੱਗੇਗਾ, ਦਹੀਂ ਪਾ ਕੇ ਤੇ ਸਿਰ ਲਾ ਦਵੀ ਉਹਦਾ।
ਤਾਂ ਦਿਲ ਰਾਮੀਓ ਲਿਓ ਬੁਲਾਏ,
ਤਾਂ ਸਾਧ ਸੰਗਤ ਜੀ ਉਹ ਬੰਦਾ ਗਿਆ ਤੇ ਉਹਨੇ ਦਿਲੇ ਰਾਮ ਨੂੰ ਜਿੱਥੇ ਬੰਨ ਕੇ ਬਿਠਾਇਆ ਸੀ ਦਿਲੇ ਰਾਮ ਦੇ ਪੁੱਤਰ ਹਿਰਦੇ ਰਾਮ ਨੂੰ, ਉਥੋਂ ਉਹਨੂੰ ਕਿਹਾ ਲਿਆ ਮੈਂ ਤੇਰਾ ਸਿਰ ਧੋਆ ਦਿਆਂ, ਕੇਸ ਧੋ ਲੈ ਜਾਂ ਇਸ਼ਨਾਨ ਕਰ ਲੈ, ਉਹਨੂੰ ਦਹੀਂ ਦਾ ਕਟੋਰਾ ਦਿੱਤਾ ਤੇ ਨਹਾਉਣ ਲਾ ਦਿੱਤਾ।
ਉਸ ਕੋ ਆਖਿਓ ਬਾਤ ਸਮਝਾਈ,
ਉਹਨੂੰ ਏਦਾਂ ਕਿਹਾ ਫਿਰ ਉਸਨੇ,
ਬਹੁਤ ਦਿਵਸ ਤੈ ਨਹਾਤੇ ਹੋਏ,
ਇਹਨੂੰ ਨਹਾਤੇ ਨੂੰ ਕਈ ਦਿਨ ਹੋ ਗਏ ਨੇ, ਆ ਨਹਾ ਲੈ ਬਾਹਰ ਪਾਣੀ ਦੇ ਵਿਚ,
ਨੁਲਾਏ ਦਿਓ ਉਨ ਪਾਸ ਖਲੋਏ,
ਨਾਲ ਖਲੋ ਕੇ ਨਹਾਉਣ ਲੱਗਾ,
ਨੀਵੀ ਗਰੀਬ ਕਰ ਦਹੀਂ ਪਵਾਯੋ,
ਗਰਦਨ ਨੀਵੀ ਕਰਕੇ ਜਦੋਂ ਸਿਰ ਚ ਦਹੀਂ ਪਾ ਕੇ ਉਹ ਮਲਣ ਲੱਗਾ,
ਖੈਚ ਤੇਗ ਉਸ ਗੱਲ ਲਾਹਿਓ,
ਉਹਨੇ ਤਲਵਾਰ ਮਾਰ ਕੇ ਉਸ ਬੰਦੇ ਦਾ ਸਿਰ ਲਾ ਦਿੱਤਾ, ਹਿਰਦੇ ਰਾਮ ਨੂੰ ਮਾਰ ਦਿੱਤਾ।
ਇਤਰ ਬਿਤਰ ਕਰ ਦਿਓ ਭਜਾਈ,
ਇਤਰ ਬਿਤਰ ਕਰਕੇ ਭਜਾ ਕੇ ਤੇ ਰੌਲਾ ਇਹ ਪਾ ਦਿੱਤਾ,
ਕਹਿਓ ਮਾਰ ਕੇ ਗਯੋ ਬਗਾਈ,
ਤੇ ਕੋਈ ਪਤਾ ਨੀ ਕੌਣ ਮਾਰ ਕੇ ਸੁੱਟ ਗਿਆ ਸਾਡੇ ਡੇਰੇ ਵਿਚ ਆ ਕੇ, ਕੋਈ ਬਾਹਰੋਂ ਬੰਦਾ ਹਿਰਦੇ ਰਾਮ ਨੂੰ ਕਤਲ ਕਰਕੇ ਚਲਾ ਗਿਆ, ਏਦਾਂ ਦਾ ਰੌਲਾ ਪਾਤਾ, ਆਪਣੇ ਤੇ ਨੀ ਗੱਲ ਆਉਣ ਦਿੱਤੀ, ਕਿਸੇ ਦਾ ਨਾਂ ਪਾਤਾ ਵੀ ਕੋਈ ਅਣਪਛਾਤਾ ਬੰਦਾ ਇਹ ਕੰਮ ਕਰ ਗਿਆ ਹੈ।
ਐਸੋ ਪਾਪ ਉਨ ਬੱਜਰ ਕੀਓ,
ਜਾਂ ਬੱਜਰ ਪਾਪ ਕੀਤਾ ਪੈਸੇ ਦੇ ਪਿੱਛੇ,
ਕਰਤ ਪਾਪ ਉਨ ਕੰਪਿਓ ਨਾਹੀਓ,
ਪਾਪ ਕਰਦਿਆਂ ਹਿਰਦਾ ਨਹੀਂ ਕੰਬਿਆ, ਮਨ ਚ ਡਰ ਨਹੀਂ ਆਇਆ,
ਜਾਂ ਤੇ ਉਨ ਕਉ ਕਛੂ ਨਾ ਰਹਿਓ,
ਇਸ ਕਰਕੇ ਫਿਰ ਉਹਨਾਂ ਦਾ ਸਾਰਾ ਰਾਜ ਭਾਗ ਵੀ ਖਤਮ ਹੋਇਆ ਸੀ ਮਾਲੀ ਸਿੰਘ ਦਾ,
ਧਨ ਪੀ ਗਯੋ ਔ ਧਰਮ ਪੀ ਗਯੋ,
ਧਨ ਵੀ ਗਿਆ ਤੇ ਧਰਮ ਵੀ ਗਿਆ, ਕੁਛ ਨਹੀਂ ਰਿਹਾ ਫਿਰ।
ਵਹੀ ਮਾਲ ਚੜ ਸਿੰਘ ਘਰ ਆਯੋ,
ਉਹੀ ਮਾਲ ਬਾਅਦ ਵਿਚ ਚੜ ਸਿੰਘ ਦੇ ਘਰ ਆ ਗਿਆ ਸੀਗਾ,
ਜਿਸ ਵਿਚ ਦੈ ਥੋ ਦਗੋ ਕਮਾਯੋ,
ਜਿਹਦੇ ਪਿੱਛੇ ਮਾਲੀ ਸਿੰਘ ਨੇ ਇੰਨਾ ਪਾਪ ਕੀਤਾ ਉਹਦੇ ਕੋਲ ਰਿਹਾ ਨਹੀਂ ਹੈ। ਸਾਧ ਸੰਗਤ ਦੀ ਮਾਇਆ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ, ਦਸਾਂ ਨੌਵਾਂ ਦੀ ਕਿਰਤ ਦੀ ਹੀ ਸਫਲ ਹੁੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜੀ ਮਾਇਆ ਆਪਾਂ ਮਿਹਨਤ ਕਰਕੇ ਪ੍ਰਸ਼ਾਦਾ ਕਮਾ ਕੇ ਸਕਦੇ ਹਾਂ ਉਹਦਾ ਆਨੰਦ ਵੱਖਰਾ ਹੈ। ਜਿਹੜੀ ਮਾਇਆ ਏਦਾਂ ਦੋ ਨੰਬਰ ਦੀ ਕਿਸੇ ਰੂਪ ਚ ਵੀ ਘਰ ਆਉਂਦੀ ਹੈ, ਦੁੱਖ ਦਿੰਦੀ ਹੈ, ਕਲੇਸ਼ ਦਿੰਦੀ ਹੈ, ਉਸ ਵੇਲੇ ਠੀਕ ਹੈ ਕਿ ਖਾਲਸੇ ਨੂੰ ਸਰਕਾਰੀ ਖਜ਼ਾਨੇ ਲੁੱਟਣੇ ਪੈਂਦੇ ਸਨ, ਉਹ ਇੱਕ ਮਜਬੂਰੀ ਸੀ, ਪਰਿਸਥਿਤੀ ਐਸੀ ਸੀ, ਕਿਉਂਕਿ ਉਦੋਂ ਸਰਕਾਰ ਸਿੱਖਾਂ ਨੂੰ ਘਰਾਂ ਵਿੱਚ ਖੇਤੀ ਵੀ ਨਹੀਂ ਸੀ ਕਰਨ ਦਿੰਦੀ, ਘਰਾਂ ਚ ਰਹਿਣ ਨਹੀਂ ਸੀ ਦਿੰਦੀ, ਤੇ ਉਹ ਵਿਚਾਰੇ ਦਰਬਦਰ ਜੰਗਲਾਂ ਵਿੱਚ ਭਟਕ ਕੇ ਦੁਸ਼ਮਣ ਨਾਲ ਲੋਹਾ ਲੈਂਦੇ ਸਨ। ਉਸ ਵੇਲੇ ਉਹਨਾਂ ਦੇ ਸਰਕਾਰੀ ਖਜ਼ਾਨੇ ਲੁੱਟਣੇ ਜਾਇਜ਼ ਸਨ, ਪਰ ਦਿਲੇ ਰਾਮ ਦਾ ਜਿਹੜਾ ਖਜ਼ਾਨਾ ਸੀ ਉਹ ਇੱਕ ਵਿਅਕਤੀ ਦਾ ਖਜ਼ਾਨਾ ਸੀ ਨਿੱਜੀ ਤੌਰ ਤੇ, ਭਾਵੇਂ ਉਹ ਵੀ ਦੋ ਨੰਬਰ ਦਾ ਹੀ ਉਹਨੇ ਕਮਾਇਆ ਸੀ, ਉਹਦਾ ਵੀ ਘਰ ਉਜਾੜ ਗਿਆ, ਉਹ ਦਿਲੇ ਰਾਮ ਦਾ ਵੀ ਘਰ ਉਜੜ ਗਿਆ ਤੇ ਜਿਨ੍ਹਾਂ ਦੇ ਕੋਲ ਉਹ ਆਇਆ ਉਹਨਾਂ ਦਾ ਵੀ ਉਜੜ ਗਿਆ ਤੇ ਉੱਥੋਂ ਪਾਪ ਵੀ ਕਰਾ ਦਿੱਤਾ। ਇਸ ਕਰਕੇ ਮਾਇਆ ਜਿਹੜੀ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਦਸਾਂਨੋਆਂ ਦੀ ਕਿਰਤ ਵਾਲੀ ਨੂੰ ਹੀ ਮਹਾਨਤਾ ਦੱਸੀ ਹੈ ਕਿ ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕਰ ਭਲਾ ਮਨਾਏ। ਜਿਹੜਾ ਇਸ ਤਰ੍ਹਾਂ ਦਾ ਧਨ ਹੁੰਦਾ ਹੈ ਉਹ ਸਾਧ ਸੰਗਤ ਦੀ ਬਰਬਾਦੀ ਹੀ ਕਰਦਾ, ਕਿਸੇ ਦੇ ਨਾਲ ਵਫਾ ਨਹੀਂ ਕਰਦਾ। ਹਾਂਜੀ,
ਸੁਣੋ ਸਿੱਖ ਗੁਰ ਸਿੰਘ ਪਿਆਰੀ।
ਖਾਲਸਾ ਜੀ, ਗੁਰੂ ਕੇ ਸਿੱਖੋ, ਗੁਰੂ ਕੇ ਪਿਆਰਿਓ। ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ,
ਰਤਨ ਸਿੰਘ ਸੁਣ ਲਿਖੀ ਸੁਧਾਰੀ।
ਇਹ ਕਥਾ ਬਜ਼ੁਰਗਾਂ ਕੋਲੋਂ ਜੋ ਉਸ ਵੇਲੇ ਨਾਲ ਸਨ, ਮੇਰੇ ਪਿਤਾ ਜੀ, ਮੇਰੇ ਨਾਨਾ ਜੀ, ਉਹਨਾਂ ਤੋਂ ਮੈਂ ਸੁਣ ਕੇ ਲਿਖੀ ਹੈ।
ਦੋਹਰਾ ਬਹੁਤ ਖਾਲਸੇ ਧਨ ਲੱਭਿਓ, ਗਇਓ ਦਲਿੱਦਰ ਦੂਰ।
ਕਸੂਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਮਾਇਆ ਸੀਗੀ ਜਿਹੜੀ ਖਾਲਸੇ ਦੇ ਹੱਥ ਲੱਗੀ, ਔਰ ਕਈ ਸਾਲਾਂ ਦੇ ਲਈ ਸਿੰਘਾਂ ਦੇ ਦਲਿੱਦਰ ਦੂਰ ਹੋ ਗਏ।
ਰਤਨ ਸਿੰਘ ਲੁੱਟੀ ਸੁਣੀ, ਤਿਮ ਲਿਖ ਧਰੀ ਕਸੂਰ।
ਰਤਨ ਸਿੰਘ ਨੇ ਸੁਣਿਆ ਖਾਲਸੇ ਨੇ ਕਸੂਰ ਨੂੰ ਲੁੱਟਿਆ ਸੀ, ਉਹ ਸਾਰੀ ਕਥਾ ਲਿਖੀ ਹੈ।
ਦੋਹਰਾ ਅੱਧੋ ਦਲ ਜੋ ਪ੍ਰਥਮ ਟੁਰ ਟੱਪਿਓ ਬਿਆਸੇ ਪਾਰ।
ਸਾਧ ਸਿੰਘ ਜੀ, ਉਸ ਵੇਲੇ ਖਾਲਸੇ ਦੇ ਜਿਹੜੇ ਦੋ ਦਲ ਸਨ, ਅੱਧਾ ਦਲ ਤਾਂ ਕਸੂਰ ਫਤਿਹ ਕਰਨ ਵਾਲਾ ਸੀਗਾ ਤੇ ਅੱਧਾ ਦਲ ਜਿਹੜਾ ਸੀ ਉਹ ਬਿਆਸਾ ਟੱਪ ਕੇ ਇੱਧਰ ਦੁਆਬੇ ਚ ਆ ਗਿਆ। ਜਲੰਧਰ ਦੇ ਇਲਾਕੇ ਨੂੰ ਦੁਆਬਾ ਕਹਿੰਦੇ ਹਨ। ਅੱਧਾ ਦਲ ਦੁਆਬੇ ਵਿੱਚ ਆਇਆ ਬੜਿਆ ਸੀ।
ਸੁਣੋ ਦੁਆਬਾ ਜਿਮ ਮੱਲਿਓ, ਹੱਥ ਦੀਨਾ ਬੇਗ ਕਾਰਦਾਰ।
ਉਦੋਂ ਸਾਧ ਸੰਗਤ ਜੀ, ਦੀਨਾ ਬੇਗ ਜਿਹੜਾ ਜਲੰਧਰ ਦਾ ਸੂਬੇਦਾਰ ਮਰ ਚੁੱਕਾ ਸੀਗਾ, ਜਿਹਨੂੰ ਕਦੀ ਬਾਬਾ ਵਡਭਾਗ ਸਿੰਘ ਜੀ, ਬਾਬਾ ਜੱਸਾ ਸਿੰਘ ਜੀ ਨੇ ਜਲੰਧਰ ਦਾ ਸੂਬੇਦਾਰ ਬਣਵਾਇਆ ਸੀ। ਉਹ ਅਦੀਨਾ ਬੇਗ ਬੜਾ ਮਤਲਬੀ ਬੰਦਾ ਸੀ, ਪਿੱਛੇ ਉਹਦੀ ਕਥਾ ਆਪਾਂ ਸੁਣੀ ਹੈ ਸਾਰੀ। ਜਦੋਂ ਲੋੜ ਪੈਂਦੀ ਸੀ ਸਿੰਘਾਂ ਦਾ ਮਿੱਤਰ ਬਣ ਜਾਂਦਾ ਸੀ, ਜਦੋਂ ਲੋੜ ਨਿਕਲ ਜਾਂਦੀ ਸੀ ਸਿੰਘਾਂ ਦਾ ਵੈਰੀ ਬਣ ਜਾਂਦਾ ਸੀ। ਜਲੰਧਰ ਦਾ ਉਹ ਸੂਬੇਦਾਰ ਬਹੁਤ ਚਿਰ ਰਿਹਾ ਹੈ। ਉਹ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਉਹਦਾ ਇੱਕ ਦੀਵਾਨ ਸੀ ਬਿਸੰਬਰ ਦਾਸ ਖੱਤਰੀ। ਉਹ ਬਿਸੰਬਰ ਦਾਸ ਹੁਣ ਜਲੰਧਰ ਦੇ ਵਿੱਚ ਰਾਜ ਕਰ ਰਿਹਾ ਸੀ। ਜਦੋਂ ਖਾਲਸੇ ਦਾ ਬੁੱਢਾ ਦਲ ਉੱਥੇ ਆਇਆ ਤਾਂ ਉਸ ਬਿਸੰਬਰ ਦਾਸ ਨੂੰ ਬੜੀ ਚਿੜ ਚੜੀ, ਉਹ ਸਿੰਘਾਂ ਦੇ ਨਾਲ ਦੁਸ਼ਮਣੀ ਪਾ ਬੈਠਾ, ਵੈਰ ਕਰ ਬੈਠਾ।
ਕਿਉ ਪਈ ਖੱਤਰੀ ਦੀਵਾਨ ਥੋ ਬਿਸ਼ੰਭਰ ਨਾਮ।
ਉਹਦਾ ਨਾਂ ਸੀ ਬਿਸ਼ੰਭਰ ਦਾਸ ਤੇ ਖੱਤਰੀ ਉਹਦੀ ਜਾਤੀ ਸੀ।
ਉਤੋਂ ਪ੍ਰਥਮ ਤਿਮ ਲਿਸਾੜੇ ਧਾਮ।
ਕੋਈ ਦੁਆਬੇ ਚ ਲਿਸਾੜਾ ਪਿੰਡ ਹੈ, ਲਿਸਾੜੇ ਦਾ ਉਹ ਰਹਿਣ ਵਾਲਾ ਸੀ ਤੇ ਉਹ ਲਿਸਾੜੇ ਤੋਂ ਉੱਠ ਕੇ ਤਰੱਕੀ ਕਰਦਾ ਕਰਦਾ ਜਲੰਧਰ ਦਾ ਦੀਵਾਨ ਬਣਿਆ ਸੀ ਸੂਬੇ ਦੀਨਾ ਬੇਗ ਦਾ।
ਦੀਨਾ ਬੇਗ ਕੀ ਬੇਗਮ ਪਾਸ।
ਦੀਨਾ ਬੇਗ ਦੀ ਜਿਹੜੀ ਬੇਗਮ ਸੀ ਉਹ ਜਿਉਂਦੀ ਸੀ, ਦੀਨਾ ਬੇਗ ਮਰ ਚੁੱਕਾ ਸੀ।
ਉਤੋਂ ਦੀਵਾਨ ਸਭਨ ਮੈਂ ਖਾਸ।
ਵੱਡਾ ਦੀਵਾਨ ਬਿਸੰਬਰ ਦਾਸ ਸੀ, ਬੇਗਮ ਰਾਜ ਕਰਦੀ ਸੀ ਤੇ ਬਿਸੰਬਰ ਦਾਸ ਸਾਰੇ ਇਲਾਕੇ ਦਾ ਪੈਸਾ ਟਕਾ ਉਗਰਾ ਕੇ ਫੌਜ ਦੀ ਅਗਵਾਈ ਕਰਕੇ ਪ੍ਰਬੰਧ ਕਰਦਾ ਸੀ।
25,000 ਰੱਖੇ ਫੌਜ ਤਿਆਰ।
ਬਿਸੰਬਰ ਦਾਸ ਨੇ 25,000 ਸਿਪਾਹੀ ਫੌਜ ਆਪਣੀ ਹਰ ਵੇਲੇ ਤਿਆਰ ਰੱਖੀ ਹੋਈ ਸੀ ਲੜਨ ਵਾਸਤੇ।
ਬਹੁਤ ਤੋਪ ਔ ਜੰਬੂਰ ਕਨਾਰ।
ਬਹੁਤ ਸਾਰੀਆਂ ਤੋਪਾਂ ਤੇ ਜੰਬੂਰੇ ਰਹਿਕਲੇ ਜੰਗ ਦੇ ਲਈ ਤਿਆਰ ਕਰਕੇ ਰੱਖਦਾ ਸੀ।
ਕਈ ਪਰਬਤੀ ਸੰਗ ਉਸ ਰਾਜੇ।
ਤੇ ਸਾਧ ਸੰਗਤ ਜੀ, ਕਈ ਪਹਾੜ ਦੇ ਰਾਜੇ, ਜਲੰਧਰ ਸੱਤ ਧਾਰ ਪਹਾੜ ਦੀਆਂ ਪੈਂਦੀਆਂ, ਹੁਸ਼ਿਆਰਪੁਰ ਤੋਂ ਉੱਪਰ ਜਿਹੜਾ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ ਉਹ ਕਾਫੀ ਦੂਰ ਤੱਕ 7-22 ਧਾਰਾਂ ਵਿੱਚੋਂ 7 ਧਾਰਾਂ ਜਿਹੜੀਆਂ ਨੇ ਦੁਆਬੇ ਦੇ ਅਧੀਨ ਆਉਂਦੀਆਂ ਜਲੰਧਰ ਦੇ ਸੂਬੇ ਦੇ। 7 ਰਾਜੇ ਪਹਾੜ ਦੇ ਵੀ ਬਿਸੰਬਰ ਦਾਸ ਨੇ ਆਪਣੇ ਨਾਲ ਲਾਏ ਹੋਏ ਸਨ।
ਉਹਨਾਂ ਮੰਗਾਏ ਲਰਨੇ ਕਾਜੀ।
ਜਦੋਂ ਬੁੱਢਾ ਦਲ ਦੁਆਬੇ ਵਿੱਚ ਆਇਆ ਤਾਂ ਉਸ ਸੂਬੇਦਾਰ ਦੀਨਾ ਬੇਗ ਦੇ ਦੀਵਾਨ ਬਿਸੰਬਰ ਦਾਸ ਨੇ ਪਹਾੜ ਦੇ ਵਿੱਚੋਂ ਵੀ ਬੜੀ ਭਾਰੀ ਫੌਜ ਸੱਦ ਲਈ।
ਅੱਧੇ ਖਾਲਸੇ ਦਈ ਸਲਾਹੇ।
ਸੋ ਅੱਧੇ ਖਾਲਸੇ ਨੂੰ ਵੇਖ ਕੇ ਦੁਸ਼ਮਣਾਂ ਨੇ ਸਲਾਹ ਦਿੱਤੀ,
ਬੁੱਢੇ ਦਲ ਕੀ ਔਰ ਤੂੰ ਜਾਹੇ,
ਕਿ ਬੁੱਢਾ ਦਲ ਜਿਹੜਾ ਹੈ ਉਹ ਦੁਆਬੇ ਵਿੱਚ ਗਿਆ ਹੋਇਆ, ਹੇ ਬਿਸੰਬਰ ਦਾਸ ਤੂੰ ਬੁੱਢੇ ਦਲ ਨੂੰ ਖਤਮ ਕਰ ਲੈ, ਜੇ ਬੁੱਢਾ ਦਲ ਖਤਮ ਹੋ ਗਿਆ ਦੁਆਬੇ 'ਚ ਤੇਰਾ ਰਾਜ ਪੱਕਾ ਹੋਏਗਾ, ਤੇ ਮਾਝੇ ਵਿੱਚ ਜਿਹੜੇ ਤਰਨਾ ਦਲ ਦੇ ਸਿੰਘ ਹਨ ਉਹਨਾਂ ਦੇ ਵੀ ਪੈਰ ਉਖੜ ਜਾਣੇ, ਫਿਰ ਅਸੀਂ ਸਾਰੇ ਰਾਜ ਕਰਾਂਗੇ।
ਹਮ ਬਿਨ ਲੜਨਾ ਜੋਗਾ ਨਾਹੀਂ।
ਸੋ ਸਿੰਘ ਜਿਹੜੇ ਹਨ ਬੁੱਢੇ ਦਲ ਵਾਲੇ ਉਹ ਦੁਆਬੇ ਵਿੱਚ ਲੜਨ ਜੋਗੇ ਨਹੀਂ ਹਨ,
ਤੂੰ ਉਨ ਦੇਈ ਦੁਆਬਿਓ ਤਾਹੇ,
ਉਹਨਾਂ ਨੂੰ ਦੁਆਬਿਓ ਬਾਹਰ ਕੱਢ ਦੇ।
ਦੀਨਾ ਨਗਰ ਛੱਡ ਤੁਰਿਓ ਗੈਲ।
ਸੋ ਦੀਨਾ ਨਗਰ ਸਾਧ ਸੰਗਤ ਜੀ ਜੋ ਨਸ਼ਹਿਰ ਹੈ ਉਥੋਂ ਇਹ ਚੱਲ ਪਿਆ,
ਲੰਘ ਬਿਆਸ ਕੀ ਉਹ ਦੁਆਬੇ ਸੈਲ,
ਔਰ ਦੁਆਬੇ ਆ ਗਿਆ ਬਿਸੰਬਰ ਦਾਸ ਖੱਤਰੀ।
ਮਗਰੇ ਡੇਰੋ ਉਨ ਦਇਓ ਪਾਈ,
ਉਹਨੇ ਖਾਲਸੇ ਦੇ ਮਗਰ ਡੇਰਾ ਕੀਤਾ।
ਦਈ ਸਿੰਘਣ ਕੋ ਘੂਰ ਕਲਾਈ,
ਤੇ ਸਿੰਘਾਂ ਨੂੰ ਧਮਕੀ ਦਿੱਤੀ ਖਾਲਸੇ ਨੂੰ ਉਹਨੇ, ਬਾਬਾ ਜੱਸਾ ਸਿੰਘ ਆਲੂ ਵਾਲੀਏ ਨੂੰ ਲਿਖ ਕੇ ਭੇਜਿਆ, ਦੀਵਾਨ ਬਿਸੰਬਰ ਦਾਸ ਨੇ ਘੁਰਕੀ ਦਿੱਤੀ ਹੈ, ਤਬਕਾ ਮਾਰਿਆ ਹੈ।
ਦੋਹਰਾ ਘੱਲਿਓ ਸਿੰਘਣ ਕੋ ਲਿਖ ਜਾਓ, ਜੋ ਸੁਖ ਚਾਹੋ ਆਪ।
ਸਿੰਘਾਂ ਨੂੰ ਲਿਖ ਕੇ ਭੇਜਿਆ ਕਿ ਸਿੰਘੋ ਜੇ ਤੁਸੀਂ ਆਪਣਾ ਸੁਖ ਚਾਹੁੰਦੇ ਹੋ, ਆਪਣਾ ਭਲਾ ਚਾਹੁੰਦੇ ਹੋ,
ਜਾਹੋ ਦੁਆਬੋ ਛੱਡ ਅਬ, ਜਾਓ ਰਹੋ ਤੋ ਮੈਂ ਕਰਾਂ ਖਾਪ।
ਜੇ ਆਪਣਾ ਭਲਾ ਚਾਹੁੰਦੇ ਹੋ ਤੇ ਦੁਆਬਾ ਛੱਡ ਜਾਓ, ਮੇਰਾ ਇਲਾਕਾ ਜਲੰਧਰ ਹੁਸ਼ਿਆਰਪੁਰ ਦਾ ਇਲਾਕਾ ਛੱਡ ਕੇ ਜਾਂ ਮਾਲਵੇ ਚਲੇ ਜਾਓ ਜਾਂ ਮਾਝੇ ਚਲੇ ਜਾਓ, ਮੇਰਾ ਇਲਾਕਾ ਖਾਲੀ ਕਰ ਦਿਓ, ਤੁਹਾਡਾ ਵਿਸੇ ਚ ਭਲਾ ਹੈ।
ਚਾਓ ਪਈ ਸੁਣਤ ਸਿੰਘਣ ਤਬ ਚੜ ਗਏ ਰੋਹ।
ਇਹ ਸੁਣ ਕੇ ਖਾਲਸੇ ਨੂੰ ਬੜਾ ਰੋਹ ਚੜਿਆ ਵੀ ਇਹ ਜਿਹੜਾ ਦੀਨਾ ਬੇਗ ਦਾ ਦੀਵਾਨ ਹੈ ਗੱਲਾਂ ਕਿਵੇਂ ਜਿਹੀਆਂ ਕਰਦਾ ਹੈ, ਇਹਨੂੰ ਪਤਾ ਹੋਣਾ ਚਾਹੀਦਾ ਵੀ ਦੀਨਾ ਬੇਗ ਜਿਹੜਾ ਇਹਦਾ ਨਵਾਬ ਮਰਿਆ ਹੈ ਉਹਨੂੰ ਰਾਜ ਤਾਂ ਅਸੀਂ ਲੈ ਕੇ ਦਿੱਤਾ ਸੀਗਾ, ਖਾਲਸੇ ਨੇ ਉਹਨੂੰ ਰਾਜ ਲੈ ਕੇ ਦਿੱਤਾ ਸੀ ਜਲੰਧਰ ਦਾ, ਇਹ ਉਹਦਾ ਦੀਵਾਨ ਹੋ ਕੇ ਇਸ ਖਾਲਸੇ ਨੂੰ ਹੀ ਇਲਾਕੇ ਚੋਂ ਕੱਢਣ ਲੱਗਾ ਹੈ।
ਲਾਏ ਦੀਵਾਨ ਗੁਰਮਤੋ ਕੀਓ ਤੋਹ।
ਸਿੰਘਾਂ ਨੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਚ ਦੀਵਾਨ ਸਜਾਇਆ ਤੇ ਗੁਰਮਤਾ ਕੀਤਾ।
ਮਾਰ ਖਤਰੀ ਮਲ ਲੇਹੋ ਰਾਜ।
ਸਿੰਘਾਂ ਨੇ ਸਲਾਹ ਕੀਤੀ ਕਿ ਆਪਾਂ ਬਿਸੰਬਰ ਦਾਸ ਨੂੰ ਹੁਣ ਫਤਿਹ ਕਰ ਦਈਏ, ਇਹਨੂੰ ਮਾਰ ਕੇ ਜਲੰਧਰ ਦੇ ਉੱਤੇ ਖਾਲਸੇ ਦਾ ਨਿਸ਼ਾਨ ਚਲਾ ਦਈਏ।
ਆਇਓ ਹੁਣ ਹੈ ਖਾਲਸਾ ਕਾਜ।
ਹੁਣ ਖਾਲਸੇ ਦਾ ਕੰਮ ਨੇੜੇ ਹੈ ਰਾਜ ਦਾ, ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਉਹ ਟਾਈਮ ਨੇੜੇ ਆ ਗਿਆ ਹੈ। ਹੁਣ ਆਪਾਂ ਦੁਆਬੇ ਉੱਤੇ ਜਲੰਧਰ ਹੁਸ਼ਿਆਰਪੁਰ ਸਾਰੇ ਇਲਾਕੇ ਤੇ ਕਬਜ਼ਾ ਕਰ ਲਈਏ।
ਪਹਿਲੋਂ ਟਕੇ ਮੰਗੋ ਯਹ ਕੋਲ।
ਫਿਰ ਕਹਿੰਦੇ ਏਦਾਂ ਕਰੀਏ, ਲੜਾਈ ਛੇੜਨ ਦਾ ਵੀ ਕੋਈ ਨਾ ਕੋਈ ਬਹਾਨਾ ਤਾਂ ਕਰਨਾ ਹੀ ਪੈਂਦਾ, ਵੀ ਏਦਾਂ ਦਾ ਨਹੀਂ ਸਿੱਧਾ ਜੇ ਹਮਲਾ ਕਰਾਂਗੇ ਤੇ ਇਹ ਫਿਰ ਕਹੇਗਾ ਤੁਸੀਂ ਤੇ ਖਾਲਸਾ ਜੀ ਸਾਡੇ ਰਾਖੇ ਸੀ ਤੇ ਤੁਸੀਂ ਸਾਡੇ ਤੇ ਹਮਲਾ ਕਰ ਦਿੱਤਾ, ਇਹਦੇ ਕੋਲੋਂ ਪਹਿਲਾਂ ਆਪਾਂ ਟਕੇ ਟੈਕਸ ਮੰਗੀਏ, ਹਿੱਸਾ ਮੰਗੀਏ ਆਪਣਾ, ਜੇ ਹਿੱਸਾ ਦਵੇ ਠੀਕ ਹੈ ਤੇ ਨਹੀਂ ਤਾਂ ਫਿਰ ਇਹਨੂੰ ਸੌਦਾ ਲਾਵਾਂਗੇ।
ਯਹ ਨਹ ਦਿਓਗ ਔ ਬੋਲ ਕਬੋਲ।
ਸਿੰਘਾਂ ਨੂੰ ਪਤਾ ਸੀ ਵੀ ਇਹਨੇ ਟੈਕਸ ਤਾਂ ਦੇਣਾ ਕੋਈ ਨੀ, ਹਿੱਸਾ ਦਾ ਮਾਮਲੇ ਦਾ ਤਾਰਨਾ ਨੀ ਪੰਥ ਨੂੰ, ਬਲਕਿ ਉਲਟਾ ਉਲਟਾ ਬੋਲੇਗਾ ਸਿੰਘਾਂ ਦੀ ਸ਼ਾਨ ਦੇ ਖਿਲਾਫ।
ਤਬ ਖਾਲਸਾ ਨੇ ਯੋ ਲਿਖ ਦਿਓ।
ਤਾਂ ਖਾਲਸੇ ਨੇ ਫਿਰ ਇਸ ਤਰ੍ਹਾਂ ਬਾਬਾ ਜੱਸਾ ਸਿੰਘ ਜੀ ਨੇ ਚਿੱਠੀ ਲਿਖੀ ਹੈ,
ਟਕੇ ਘੱਲ ਜੋ ਰੱਖਣੋ ਜੀਓ।
ਹਾਂ ਬਿਸੰਬਰ ਦਾਸ ਜੇ ਆਪਣਾ ਭਲਾ ਚਾਹੁੰਦਾ ਨਾ, ਉਹ ਤੇ ਕਹਿੰਦਾ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਸਾਡਾ ਇਲਾਕਾ ਛੱਡ ਜਾਓ। ਅੱਗੋਂ ਬਾਬਾ ਜੱਸਾ ਸਿੰਘ ਚਿੱਠੀ ਚ ਲਿਖਿਆ ਭਲਾ ਤੂੰ ਆਪਣਾ ਚਾਹੁੰਦਾ ਨਾ ਤੇ ਖਾਲਸੇ ਨਾਲ ਇੰਨਾ ਮਾਮਲਾ ਬਣਦਾ ਇਸ ਇਲਾਕੇ ਚੋਂ ਹਰ ਸਾਲ ਦਾ, ਤੇਰੇ ਦੀਨਾ ਬੇਗ ਨੇ ਮੰਨਿਆ ਹੋਇਆ, ਉਹ ਲਿਖ ਹੁਣੇ ਹਾਜ਼ਰ ਕਰਦੇ, ਹੁਣੇ ਭੇਜਦੇ ਸਾਡੇ ਕੋਲ।
ਤਬ ਇਨ ਅੱਗਿਓਂ ਦਿਓ ਜਵਾਬ।
ਅੱਗੋਂ ਸਾਧ ਸੰਗਤ ਜੀ ਇਸ ਦੀਨਾ ਬੇਗ ਨੇ ਜਵਾਬ ਘੱਲਿਆ,
ਸਭ ਦਲ ਰਲੂਗਾ ਮੈਂ ਦੇਊ ਤਾਬ।
ਕਹਿਣ ਲੱਗਾ ਮੈਂ ਤਾਂ ਦਿਆਂਗਾ ਜਦੋਂ ਤੁਹਾਡੇ ਸਾਰੇ ਦਲ, ਤਰਨਾ ਦਲ, ਬੁੱਢਾ ਦਲ ਇਕੱਠੇ ਹੋਣਗੇ ਤਾਂ ਦਿਆਂਗਾ।
ਨਿਕਲ ਦੁਆਬਿਓ ਜਾਹੋ ਕਹੂੰ ਔਰ,
ਤੁਸੀਂ ਏਦਾਂ ਕਰੋ ਮੇਰੇ ਦੁਆਬੇ ਦਾ ਇਲਾਕਾ ਛੱਡ ਕੇ ਮਾਝੇ ਚ ਚਲੇ ਜਾਓ ਜਾਂ ਕਿਤੇ ਹੋਰ ਚਲੇ ਜਾਓ, ਮਾਲਵੇ ਚ ਚਲੇ ਜਾਓ।
ਟਕੈ ਕਲਾਊ ਊਹਾਂ ਤੁਮ ਕੋਰ,
ਮੈਂ ਉੱਥੇ ਤੁਹਾਡੇ ਕੋਲ ਹੀ ਭੇਜ ਦਿਆਂਗਾ ਟਕੇ ਜਿਹੜੇ ਹਨ, ਤੁਹਾਡਾ ਟੈਕਸ ਜਿਹੜਾ ਹੈ ਉੱਥੇ ਭੇਜ ਦਿਆਂਗਾ, ਤੁਸੀਂ ਇੱਥੋਂ ਨਿਕਲ ਜਾਓ ਮੇਰੇ ਇਲਾਕੇ ਵਿੱਚੋਂ।
ਦੋਹਰਾ ਤਬ ਖਾਲਸਾ ਨੇ ਲਿਖ ਘੱਲਿਓ ਜਵਾਬ ਦੇਵੈ ਨਾਹੀ।
ਅੱਗੇ ਖਾਲਸੇ ਪੰਥ ਨੇ ਫਿਰ ਦੁਬਾਰਾ ਲਿਖ ਕੇ ਘੱਲਿਆ ਹੈ, ਬਿਸੰਬਰ ਦਾਸ ਜੇ ਤੂੰ ਹੁਣ ਪੈਸੇ ਨਾ ਦਿੱਤੇ,
ਕਾਢ ਦੁਆਬੇ ਤੇ ਅਸਾਂ ਕਬ ਤੂੰ ਫਿਰ ਪਹੁੰਚਾਹੇ।
ਤੁਹਾਨੂੰ ਦੁਆਬੇ ਚੋਂ ਕੱਢ ਕੇ ਕਿੱਥੇ ਦੇਵੇਂਗਾ ਤੂੰ, ਪੈਸੇ ਤਾਂ ਅਸੀਂ ਲੈ ਕੇ ਜਾਣੇ ਆ ਤੇਰੇ ਤੋਂ, ਹੁਣ ਇਵੇਂ ਨੀ ਜਾਂਦੇ, ਅਸੀਂ ਉਧਾਰ ਨਹੀਂ ਕਰਨਾ ਤੇਰੇ ਨਾਲ।
ਚਾਉ ਪਈ ਕਹਿਓ ਖਾਲਸਾ ਤੂੰ ਚੌਕਸ ਹੋਏ,
ਤੂੰ ਚੌਕਸ ਹੋ ਜਾ ਹੁਣ, ਤੇਰਾ ਹੁਣ ਟਾਈਮ ਆ ਗਿਆ ਲੱਗਦਾ, ਤੂੰ ਗੜਬੜ ਕਰਦਾ ਹੈ ਖਾਲਸੇ ਦੇ ਨਾਲ।
ਕਹੀ ਨਹੀਂ ਖਬਰ ਕਰੀ ਨਹਿ ਮੋਹੇ,
ਕਿਤੇ ਨਾ ਕੱਲ ਨੂੰ ਆਖੀ ਵੀ ਖਬਰ ਨਹੀਂ ਦਿੱਤੀ, ਅਸੀਂ ਤੈਨੂੰ ਹੁਣੇ ਦੱਸ ਦਿੰਦੇ ਆ ਵੀ ਅਸੀਂ ਜੇ ਤੂੰ ਸਿੱਧੇ ਹੱਥੀ ਨਾ ਟਿਕਿਆ ਤੇ ਫਿਰ ਅਸੀਂ ਤੈਨੂੰ ਦੂਜੇ ਪਾਸਿਓਂ ਵੀ ਸੋਧਾ ਵੀ ਲਾ ਦੇਵਾਂਗੇ।
ਦੀਨਾ ਬੇਗ ਕੋ ਹੁਤੋ ਕਰਾਰ,
ਦੀਨਾ ਬੇਗ ਦਾ ਸਾਡੇ ਨਾਲ ਇਕਰਾਰ ਸੀਗਾ, ਦੀਨਾ ਬੇਗ ਜਿਹੜਾ ਤੂੰ ਨਵਾਬ ਦਾ ਦੀਵਾਨ ਬਣਿਆ ਫਿਰਦਾ, ਉਹ ਸਵਰਗਵਾਸੀ ਦੀਵਾਨ ਨਵਾਬ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਿੰਘੋ ਮੈਨੂੰ ਜਲੰਧਰ ਦਾ ਸੂਬੇਦਾਰ ਬਣਾ ਦਿਓ ਤੇ ਮੈਂ ਤੁਹਾਨੂੰ ਹਰ ਸਾਲ ਇੰਨੇ ਲੱਖ ਰੁਪਇਆ ਦਿਆ ਕਰਾਂਗਾ। ਹਾਂਜੀ,
ਲੜੂੰਗੋ ਨਹੀਂ ਮੈਂ ਖਾਲਸੇ ਨਾਲ,
ਨਾਲੇ ਦੀਨਾ ਬੇਗ ਨੇ ਇਹ ਵੀ ਵਚਨ ਕੀਤਾ ਸੀ ਵੀ ਕਦੀ ਵੀ ਮੈਂ ਪੰਥ ਖਾਲਸੇ ਦੀ ਬਰਖਿਲਾਫਤ ਨਹੀਂ ਕਰਾਂਗਾ, ਕਿਸੇ ਵੀ ਹਾਲਤ ਵਿੱਚ ਵੀ ਮੈਂ ਗੁਰੂ ਖਾਲਸੇ ਦਾ ਵੈਰੀ ਨਹੀਂ ਬਣਾਂਗਾ। ਉਹ ਇਹੀ ਕਹਿੰਦਾ ਸੀ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ, ਭਾਵੇਂ ਹੈ ਤਾਂ ਉਹ ਕਮੀਨਾ ਬੇਗ ਹੀ ਸੀਗਾ ਤੇ ਹਰ ਵਾਰੀ ਉਹ ਕੋਈ ਨਾ ਕੋਈ ਮਿੱਠੀ ਛੁਰੀ ਚਲਾ ਲੈਂਦਾ ਸੀ ਸਿੰਘਾਂ ਦੇ ਅੱਗੇ ਹੱਥ ਜੋੜ ਕੇ ਆਪਣਾ ਟਾਈਮ ਕੱਢਦਾ ਸੀ, ਪਰ ਸਿੰਘ ਉਹਦੀ ਗੱਲ ਯਾਦ ਕਰਾ ਰਹੇ ਉਹਦੇ ਦੀਵਾਨ ਨੂੰ ਕਿ ਬਿਸੰਬਰ ਦਾਸ ਭਾਵੇਂ ਦੀਨਾ ਬੇਗ ਮਰ ਚੁੱਕਾ ਪਰ ਉਹਦੀ ਬੇਗਮ ਦਾ ਰਾਜ ਕਰ ਰਹੀ ਹੈ ਨਾ, ਸਾਡਾ ਜਿਹੜਾ ਲਿਖਤ ਪੜ੍ਹਤ ਹੋਈ ਹੈ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਹੈ।
ਯਾਂ ਤੇ ਖਬਰ ਦੇਈ ਤੁਮੇ ਕਰ,
ਇਸ ਕਰਕੇ ਤੈਨੂੰ ਹੁਣ ਖਬਰ ਦੇ ਰਹੇ ਹਾਂ ਵੀ ਬੰਦਾ ਬਣ ਕੇ ਖਾਲਸੇ ਦਾ ਜਿਹੜਾ ਬਣਦਾ ਹਿੱਸਾ ਉਹ ਦੇ ਦੇ,
ਭਾਵੇਂ ਮਿਲ ਪਾਓ ਭਾਵੇਂ ਲਾਰ ਮਾਰ,
ਤੇ ਭਾਵੇਂ ਤਾਂ ਤੂੰ ਚੁੱਪ ਕਰਕੇ ਸ਼ਰਨ ਪੈ ਕੇ ਖਾਲਸੇ ਨੂੰ ਮਿਲ ਕੇ ਆਪਣਾ ਮਾਮਲਾ ਤਾਰ ਕੇ ਆਪਣੀ ਜਾਨ ਛੁਡਾ ਲੈ, ਤੇ ਨਹੀਂ ਲੜਨ ਨੂੰ ਤਿਆਰ ਹੋ ਜਾ ਫਿਰ ਕੋਈ ਪਤਾ ਨਹੀਂ ਕਿਹਦੀ ਜਾਨ ਜਾਵੇ। ਹਾਂਜੀ,
ਬਿਸ਼ੰਬਰ ਕਹੀ ਆਓ ਤੁਮ ਮਾਰਨ,
ਅੱਗੋਂ ਬਿਸੰਬਰ ਦਾਸ ਹੰਕਾਰਿਆ ਹੋਇਆ ਸੀ, ਉਹਨੂੰ ਬੜੀ ਆਪਣੀ ਫੌਜ ਦਾ ਮਾਣ ਸੀਗਾ, 25,000 ਫੌਜ ਉਹਨੇ ਜਲੰਧਰ ਦੇ ਇਲਾਕੇ ਚ ਤੇ ਪਹਾੜ ਦੇ ਵੱਖਰੀ ਫੌਜ ਯਾਨੀ ਕਾਫੀ ਜ਼ਿਆਦਾ ਫੌਜ ਇਕੱਠੀ ਕਰੀ ਬੈਠਾ ਸੀ। ਅੱਗੋਂ ਸਿੰਘਾਂ ਨੂੰ ਉਸਨੇ ਜਵਾਬ ਦਿੱਤਾ,
ਹਮਕੋ ਕਹੋ ਤੁਮ ਆਪ ਸੰਭਾਰਨ,
ਸਿੰਘੋ ਮੈਨੂੰ ਧਮਕੀਆਂ ਦਿੰਦੇ ਹੋ, ਮੈਂ ਤੁਹਾਡੀਆਂ ਗਿੱਦੜ ਭਮਕੀਆਂ ਤੋਂ ਡਰਨ ਵਾਲਾ ਨਹੀਂ, ਤੁਸੀਂ ਮੈਨੂੰ ਕਹਿੰਦੇ ਹੋ ਨਾ ਵੀ ਤਗੜਾ ਹੋ ਜਾ ਤੇ ਮੈਂ ਤੁਹਾਨੂੰ ਕਹਿ ਰਿਹਾ ਵੀ ਤਗੜੇ ਹੋ ਜਾਓ, ਸੰਭਾਲ ਲਓ, ਮਤਾ ਕਿਤੇ ਪਿੱਛੋਂ ਨਾ ਤਾਇਆ ਜੇ,
ਮੈਂ ਆਇਓ ਤੁਮ ਕਰੋ ਸੰਭਾਰ,
ਮੈਂ ਆ ਰਿਹਾ ਤੁਹਾਡੇ ਕੋਲ ਲੜਨ, ਤੁਸੀਂ ਮੇਰੇ ਕੋਲ ਕੀ ਆਓਗੇ, ਤੁਸੀਂ ਬਲਕਿ ਮੇਰੇ ਅੱਗੇ ਭੱਜੋਗੇ ਹੁਣ।
ਭਲੋ ਚਾਹੋ ਹੋਵੋ ਦੁਆਬਿਓ ਪਾਰ,
ਜੇ ਆਪਣਾ ਭਲਾ ਚਾਹੁੰਦੇ ਹੋ ਦੁਆਬਾ ਛੱਡ ਜਾਓ ਸਿੰਘੋ,
ਇਮ ਦੋ ਵੱਲ ਬਹਿਸਾਂ ਕਰੈ,
ਇਸ ਤਰ੍ਹਾਂ ਦੋਵੇਂ ਪਾਸੋਂ ਇੱਕ ਦੂਜੇ ਨੂੰ ਧਮਕੀਆਂ ਆਉਣ ਲੱਗ ਪਈਆਂ। ਸਿੰਘ ਉਹਨੂੰ ਧਮਕੀ ਦੀ ਚਿੱਠੀ ਲਿਖ ਦਿੰਦੇ, ਉਹ ਸਿੰਘਾਂ ਨੂੰ ਲਿਖ ਦਿੰਦਾ, ਏਦਾਂ 2-4 ਵਾਰੀ ਅਗਾਂਹ ਪਿਛਾਂ ਇੱਕ ਦੂਜੇ ਨੂੰ ਸੁਨੇਹਾ ਮਿਲਦੇ ਰਹੇ,
ਦੋ ਵੱਲ ਤੇ ਦੋ ਨਾ ਟਰੈ,
ਲੜਾਈ ਦੇ ਦੋਵੇਂ ਤਿਆਰ, ਉਧਰੋਂ ਸਿੰਘ ਵੀ ਉਧਰੋਂ ਬਿਸੰਬਰ ਦਾਸ ਵੀ ਲੜਾਈ ਦਾ ਮੂਡ ਬਣਾਈ ਬੈਠੇ ਆ ਵੀ ਲੜਨਾ ਹੈ। ਹਾਂਜੀ,
ਬੁਰਾ ਹੋਣ ਖੱਤਰੀ ਕਉ ਆਇਆ,
ਉਸ ਖੱਤਰੀ ਬਿਸੰਬਰ ਦਾਸ ਦਾ ਸਮਝੋ ਅਖੀਰਲਾ ਟਾਈਮ ਆ ਗਿਆ ਸੀ, ਮਾੜਾ ਸਮਾਂ ਆ ਗਿਆ, ਬੁਰਾ ਹੋਣ ਦਾ ਸਮਾਂ ਆ ਗਿਆ,
ਖਾਲਸੇ ਹੋਣੋ ਭਇਓ ਸੁਵਾਇਆ,
ਉਹ ਖਾਲਸੇ ਦੇ ਨਾਲ ਸੁਲਾ ਨਹੀਂ ਕਰ ਸਕਿਆ, ਸਮੇਂ ਦੀ ਨਜਾਕਤ ਨੂੰ ਪਛਾਣ ਨਹੀਂ ਸਕਿਆ ਤੇ ਹੰਕਾਰ ਵਿੱਚ ਆ ਗਿਆ।
ਉੜ ਮਿਲ ਟਾਂਡਾ ਢਿੱਗ ਕਰਕੇ ਡੇਰੋ,
ਸੂਏ ਦੇ ਲਾਗੇ ਜਿਹੜਾ ਉੜ ਮੁੜ ਟਾਂਡੇ ਦਾ ਇਲਾਕਾ ਹੈ, ਉੜ ਮੁੜ ਟਾਂਡੇ ਇਹਨਾਂ ਨੇ ਵੱਡਾ ਭਾਰੀ ਬਿਸੰਬਰ ਦਾਸ ਨੇ ਦਲ ਇਕੱਠਾ ਕਰ ਲਿਆ,
ਕਿਉਂ ਸਿੰਘਣ ਸਿਉਂ ਚਾਹੇ ਭੱਟ ਭੇਰੋ,
ਉਸ ਇਲਾਕੇ ਚ ਲੜਾਈ ਦੀ ਤਿਆਰੀ ਹੋ ਗਈ, ਹੁਸ਼ਿਆਰਪੁਰ ਦੇ ਇਲਾਕੇ ਵਿਚ ਜੋ ਉੜਮੁੜ ਟਾਂਡਾ ਪ੍ਰਸਿੱਧ ਜਗ੍ਹਾ ਹੈ ਉਥੇ ਜੰਗ ਦੀ ਤਿਆਰੀ ਹੋ ਗਈ।
ਦੋਹਰਾ ਦੀਨਾ ਬੇਗ ਕੈ ਮੂਏ ਤੇ ਫੌਜ ਦੂਨੀ ਕਰੀ ਤਿਆਰ।
ਦੀਨਾ ਬੇਗ ਜਦੋਂ ਜਿਉਂਦਾ ਸੀ ਉਹਦੇ ਕੋਲ ਜਿੰਨੀ ਫੌਜ ਸੀ ਬਿਸੰਬਰ ਦਾਸ ਨੇ ਉਹਦੇ ਮਰਨ ਤੋਂ ਬਾਅਦ ਦੁੱਗਣੀ ਕਰ ਲਈ ਸੀ। ਬਿਸੰਬਰ ਦਾਸ ਦਾ ਇਰਾਦਾ ਸੀ ਕਿ ਮੈਂ ਹੀ ਦੁਆਬੇ ਦਾ ਮਾਲਕ ਬਣ ਕੇ ਰਹਿਣਾ ਤੇ ਹੋਰ ਮੈਂ ਕਿਸੇ ਨੂੰ ਹੁਣ ਸਿਰ ਨਹੀਂ ਚੁੱਕਣ ਦੇਣਾ।
ਸੋ ਦੇਖ ਗਰਬਤ ਭਇਓ ਨਾਲ ਕੁੰਮਕ ਰਲਿਓ ਪਹਾੜ।
25,000 ਫੌਜ ਬਿਸੰਬਰ ਦਾਸ ਕੋਲ ਆਪਣੀ ਸੀ ਤੇ ਪਹਾੜ ਦੇ ਰਾਜਿਆਂ ਦੀ ਵੱਖਰੀ। ਇੰਨੀ 50,000 ਫੌਜ ਇਕੱਠੀ ਕਰਕੇ ਬਿਸੰਬਰ ਦਾਸ ਹੰਕਾਰ ਦੇ ਵਿਚ ਆਕੜ ਗਿਆ ਵੀ ਮੈਂ ਹੁਣ ਸਿੱਖਾਂ ਨੂੰ ਕੀ ਸਮਝਦਾ ਹਾਂ।
ਚਾਓ ਪਈ ਸਿੰਘਨ ਕੀ ਉਨ ਖਬਰ ਮੰਗਾਈ।
ਉਹਨੇ ਸਿੰਘਾਂ ਦੀ ਖਬਰ ਮੰਗਾਈ ਕਿ ਸਿੰਘ ਕਿੰਨੇ ਕੁ ਹਨ ਔਰ ਕਿੰਨੀ ਕੁ ਮਿਸਲਾਂ ਹਨ ਸਿੰਘਾਂ ਦੇ ਕੋਲ।
ਗਏ ਪਿੰਡ ਸਿੰਘ ਲੁੱਟਣ ਤਾਈ।
ਉਹਨੂੰ ਪਤਾ ਲੱਗਾ ਕਿ ਅੱਜ ਸਿੱਖਾਂ ਦੀਆਂ ਕੁਝ ਮਿਸਲਾਂ ਜਿਹੜੀਆਂ ਨੇ ਉਹ ਇਲਾਕਾ ਲੁੱਟਣ ਪਿੰਡਾਂ ਚ ਗਈਆਂ ਨੇ ਇਲਾਕੇ ਦੱਬਣ ਵਾਸਤੇ ਤੇ ਕੁਝ ਸਿੱਖ ਡੇਰੇ ਵਿਚ ਹਨ।
ਡੇਰਾ ਲਈਏ ਉਨਕੋ ਮਾਰ।
ਬਿਸੰਬਰ ਦਾਸ ਨੇ ਆਖਿਆ ਹੁਣ ਮੌਕਾ ਹੈ ਆਪਾਂ ਸਿੱਖਾਂ ਦਾ ਪਹਿਲਾਂ ਡੇਰਾ ਕਬਜ਼ੇ ਕਰ ਲਈਏ ਜਿੱਥੇ ਸਿੰਘਾਂ ਦਾ ਜੰਗਲਾਂ ਵਿਚ ਜਾਂ ਜਿੱਥੇ ਉਨ੍ਹਾਂ ਨੇ ਟਾਂਡੇ ਦੇ ਇਲਾਕੇ ਡੇਰਾ ਲਾਇਆ ਹੋਇਆ ਉੱਥੇ ਆਪਾਂ ਜਾ ਕੇ ਸਿੱਖਾਂ ਦੇ ਜਿੰਨੇ ਕੁ ਬੰਦੇ ਉੱਥੇ ਹਨ ਉਹ ਮਾਰ ਦਈਏ ਤੇ ਉਹਨਾਂ ਦਾ ਸਾਜੋ ਸਮਾਨ ਘੋੜੇ ਉਹਨਾਂ ਦੇ ਕਬਜ਼ੇ ਚ ਕਰ ਲਈਏ।
ਸੋ ਚੜ ਦੌੜਿਓ ਇਤੈ ਵਿਚਾਰ।
ਇਹ ਵਿਚਾਰ ਕੇ ਬਿਸੰਬਰ ਦਾਸ ਨੇ ਹੱਲਾ ਬੋਲ ਦਿੱਤਾ।
ਦਿਓ ਟਿੰਡ ਜਿਮ ਉਨ ਦਲ ਤੋਰ।
ਟਿੱਡੀ ਦਲ ਦੀ ਤਰ੍ਹਾਂ ਬਹੁਤ ਵੱਡੀ ਫੌਜ ਲੈ ਕੇ ਬਿਸੰਬਰ ਦਾਸ ਤੁਰ ਪਿਆ।
ਜਾ ਟੁਕਿਓ ਵਹਿ ਸਿੰਘਨ ਕੋਰ।
ਉਹ ਸਿੰਘਾਂ ਦੇ ਉੱਤੇ ਹੱਲਾ ਹਮਲਾਵਰ ਹੋਇਆ ਬੜੀ ਭਾਰੀ ਫੌਜ ਲੈ ਕੇ।
ਗਏ ਅੱਗੇ ਸਿੰਘਨ ਕਰੀ ਤਿਆਰੀ।
ਸਿੰਘਾਂ ਨੇ ਅੱਗੇ ਤਿਆਰੀ ਕਰ ਲਈ ਲੜਾਈ ਦੀ।
ਉਤੇ ਸਿੰਘ ਤਹਿ ਥੋੜੇ ਕਾਰੀ।
ਥੋੜੇ ਸਿੰਘ ਸਨ ਉੱਥੇ ਬਾਕੀ ਗਏ ਹੋਏ ਸਨ ਦੂਸਰੇ ਇਲਾਕਿਆਂ ਵਿਚ।
ਇਕ ਬਾਰ ਸਿੰਘ ਪਿੱਛੇ ਉਨ ਮੋੜੇ।
ਇਕ ਵਾਰੀ ਤੇ ਉਹਨੇ ਸਿੰਘਾਂ ਨੂੰ ਪਿਛਾ ਮੋੜ ਦਿੱਤਾ ਭਾਵ ਸਿੱਖਾਂ ਦਾ ਪੈਰ ਉਖੜ ਗਿਆ।
ਚਾੜ ਦੀਏ ਸਿਰ ਸਿੰਘਨ ਘੋੜੇ।
ਉਹਨੇ ਆਪਣੇ ਘੋੜੇ ਸਿੰਘਾਂ ਦੇ ਪਿੱਛੇ ਪਾ ਦਿੱਤੇ ਸਿੰਘਾਂ ਨੂੰ ਅੱਗੇ ਲਾ ਲਿਆ। ਥੋੜੇ ਸਿੱਖ ਸਨ ਉਹਨਾਂ ਨੂੰ ਬੜੀ ਮੁਸ਼ਕਲ ਆਈ ਲੜਾਈ ਦੇ ਵਿਚ ਉਹਨਾਂ ਦੇ ਪੈਰ ਨਹੀਂ ਲੱਗੇ।
ਸਿਰਦਾਰਨ ਸਿਰ ਖਮਖਾਈ ਮਾਰ।
ਜਦੋਂ ਸਰਦਾਰਾਂ ਨੂੰ ਜੱਸਾ ਸਿੰਘ ਵਰਗਿਆਂ ਨੂੰ ਪਤਾ ਲੱਗਾ
ਸੁਣ ਖੜਕੋ ਸਿੰਘ ਆਏ ਹਜ਼ਾਰ।
ਫਿਰ ਹਜ਼ਾਰਾਂ ਦੀ ਤਾਦਾਦ ਵਿਚ ਸਿੰਘ ਲੜਾਈ ਦਾ ਪਤਾ ਲਾ ਕੇ ਉੱਥੇ ਆ ਗਏ।
ਜਿਮ ਸੁਲਬੀ ਪਰ ਤਿਲਿਆਰ ਪੜੇ।
ਜਿਵੇਂ ਸਾਧ ਸੰਗਤ ਜੀ ਦੀਵੇ ਦੇ ਉੱਤੇ ਭੰਬਟ ਆ ਕੇ ਪੀਂਦੇ ਨੇ।
ਮਾਰ ਸਿੰਘਣ ਸੋ ਮੋਹਰਾ ਧਰੇ।
ਏਦਾਂ ਖਾਲਸੇ ਨੇ ਮਾਰ ਮਾਰ ਕੇ ਭਜਾ ਦਿੱਤੇ ਅੱਗੇ ਲਾ ਲਏ।
ਦਏ ਬਿਸ਼ੰਬਰ ਮਨ ਮੈਂ ਧਾਰੀ।
ਬਿਸੰਬਰ ਮਨ ਦੇ ਵਿਚ ਬੜਾ ਹੰਕਾਰ ਕੇ ਆਇਆ ਸੀ ਵੀ ਮੈਂ ਸਿੱਖਾਂ ਨੂੰ ਭਜਾ ਦਿਆਂਗਾ।
ਨੱਠੀ ਫੌਜ ਸਿੰਘਣ ਤੈ ਹਾਰੀ।
ਉਹਦੀ ਫੌਜ ਖਾਲਸੇ ਦੇ ਹੱਥ ਵੇਖ ਕੇ ਠਹਿਰ ਨਹੀਂ ਸਕੀ। ਜਦੋਂ ਸਿੰਘਾਂ ਦਾ ਵੱਡਾ ਦਲ ਆ ਗਿਆ ਬੁੱਢਾ ਦਲ ਸਾਰੀ ਫੌਜ ਆ ਗਈ ਤੇ ਫਿਰ ਬਿਸੰਬਰ ਦਾਸ ਦੀ ਫੌਜ ਭੱਜ ਗਈ।
ਦੋਹਰਾ ਬਿਸ਼ੰਬਰ ਘੋੜੋ ਛੋੜ ਤਾਓ ਖੜ ਰਹੇ ਹੋ ਰਣ ਭੂਮ ਮਝਾਰ।
ਬਿਸੰਬਰ ਦਾਸ ਉਥੇ ਖੜਾ ਰਹਿ ਗਿਆ ਭਾਵ ਭੱਜ ਨਹੀਂ ਸਕਿਆ।
ਕਰ ਹੱਲਾ ਸਿੰਘ ਆਏ ਪਰੇ ਸਿਰ ਦੀਨੋ ਉਸੇ ਉਤਾਰ।
ਹੱਲਾ ਕਰਕੇ ਸਿੰਘ ਆ ਗਏ ਤੇ ਕਿਸੇ ਸਿੰਘ ਦੀ ਤੇਗ ਦੇ ਨਾਲ ਬਿਸੰਬਰ ਦਾਸ ਦਾ ਸਿਰ ਉਤਰ ਗਿਆ।
ਮਾਰ ਬਿਸ਼ੰਬਰ ਜਬ ਲਿਓ ਪਰੀ ਫੌਜ ਮੈਂ ਲੂਟ।
ਉੜ ਮੁੜ ਟਾਂਡੇ ਦੇ ਲਾਗੇ ਹੋਈ ਲੜਾਈ ਦੇ ਵਿਚ ਬਿਸੰਬਰ ਦਾਸ ਜਦੋਂ ਮਰ ਗਿਆ ਉਹਦੀ ਫੌਜ ਭੱਜ ਗਈ।
ਘੋੜੇ ਤੰਬੂ ਬਹੁ ਲੁੱਟੇ ਮਾਲ ਭਰੇ ਲਏ ਊਠ।
ਉਥੇ ਖਾਲਸੇ ਨੂੰ ਬਿਸੰਬਰ ਦਾਸ ਦੀਆਂ ਫੌਜਾਂ ਦੇ ਬਹੁਤ ਸਾਰੇ ਘੋੜੇ ਹਜ਼ਾਰਾਂ ਦੀ ਤਾਦਾਦ ਵਿਚ ਸ਼ਸਤਰ ਬਸਤਰ ਊਠ ਤੰਬੂ ਕਨਾਤਾਂ ਅਤੇ ਜੰਗੀ ਸਮਾਨ ਬਹੁਤ ਹੱਥ ਲੱਗਾ ਤੋਪਖਾਨਾ ਕਾਫੀ ਕਬਜ਼ੇ ਚ ਆ ਗਿਆ।
ਚਾਉ ਪਈ ਹਜ਼ਾਰ ਬੀਸਕ ਉੱਠ ਘੋੜਾ ਰਲਾਇਆ।
20,000 ਘੋੜਾ ਕਹਿੰਦੇ ਖਾਲਸੇ ਨੂੰ ਹੱਥ ਲੱਗਾ ਉਸ ਲੜਾਈ ਦੇ ਵਿਚ ਬਹੁਤ ਵੱਡੀ ਮੁਹਮਤ ਸਮਝੋ ਇਹ ਮਹਾਰਾਜ ਨੇ ਖਾਲਸੇ ਨੂੰ ਫਤਿਹ ਬਖਸ਼ੀ। ਹਾਂਜੀ
ਭਰਾ ਭਰਾਇਓ ਡੇਰਾ ਮਿਲਾਇਆ।
ਔਰ ਇਸ ਤਰ੍ਹਾਂ ਸਾਧ ਸੰਗਤ ਜੀ ਸਿੰਘਾਂ ਨੇ ਦੁਆਬੇ ਦੇ ਵਿਚ ਆਪਣੀ ਧਾਕ ਬਿਠਾ ਲਈ।
ਵਿਚ ਬਾਜ਼ਾਰ ਚੀਜ ਸੀ ਘਣੀ।
ਔਰ ਜੋ ਸਰਕਾਰੀ ਬਾਜ਼ਾਰ ਹੁੰਦਾ ਉਹਦੇ ਵਿਚ ਜੋ ਕੁਛ ਸੀਗਾ
ਸੋ ਲੁਟੇਰਨ ਸਿੰਘਨ ਬਣੀ,
ਉਹ ਵੀ ਖਾਲਸੇ ਦੀ ਲੁੱਟ ਥੱਲੇ ਆ ਗਿਆ ਸਾਰਾ ਸਮਾਨ।
ਤੋਛਾ ਖਾਨਾ ਖਾਸ ਦੀਵਾਨ,
ਜੋ ਜਲੰਧਰ ਦਾ ਤੋਛਾ ਖਾਨਾ ਸੀ ਦੀਵਾਨ ਦਾ ਸਾਰਾ ਹੀ,
ਜਿਨ ਢਹੇ ਆਯੋ ਚੱਕਿਓ ਉਠਾਨ,
ਉਹ ਵੀ ਸਭ ਖਾਲਸੇ ਦੇ ਕਬਜੇ ਹੋ ਗਿਆ।
ਸ਼ਸਤਰਹੀਨ ਜੋ ਸਿੰਘ ਪਿਆਰੇ,
ਜਿਨ੍ਹਾਂ ਸਿੰਘਾਂ ਕੋਲ ਸ਼ਸਤਰ ਕੋਈ ਨੀ ਸਨ, ਕਿਉਂਕਿ ਖਾਲਸਾ ਦਾ ਉਸ ਵੇਲੇ ਸਾਧ ਸੰਗਤ ਦੀ ਇਹੋ ਜਿਹਾ ਟਾਈਮ ਸੀ ਵੀ ਪ੍ਰਸ਼ਾਦਾ ਵੀ ਕਦੀ ਕਦੀ ਮਿਲਦਾ ਸੀਗਾ। ਕੱਪੜਾ ਤਾਂ ਜਿਹੜਾ ਹੈ ਨਾ, ਉਹਦਾ ਇੱਕ ਜਾਂਦੀਆ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ। ਪੰਥ ਪ੍ਰਕਾਸ਼ ਵਿੱਚ ਬਚਨ ਆਉਂਦੇ ਆ, ਇੱਕ ਦਸਤਾਰ ਤੇ ਇੱਕ ਕਛਿਹਰਾ, ਇਹ ਜ਼ਰੂਰੀ ਹੁੰਦਾ। ਸਿੰਘ ਬੜੀ ਮੁਸ਼ਕਲ ਨਾਲ ਇਹਦਾ ਬੰਦੋਬਸਤ ਕਰਦੇ ਸੀਗੇ, ਬਾਕੀ ਕੱਪੜਾ ਕਿੱਥੇ ਮਿਲਦਾ ਸੀਗਾ, ਤੇ ਸ਼ਸਤਰ ਸਭ ਸਰਕਾਰੀ ਖਜ਼ਾਨੇ ਖੋਣੇ ਪੈਂਦੇ ਸੀ। ਅੱਜ ਖਾਲਸੇ ਨੂੰ ਸ਼ਸਤਰਾਂ ਦੀ ਕੋਈ ਕਮੀ ਨਾ ਰਹੀ, ਘੋੜਿਆਂ ਦੀ ਵੀ ਕਮੀ ਨਾ ਰਹੀ, ਸਭ ਖਜ਼ਾਨੇ ਖਾਲਸੇ ਦੇ ਹੱਥ ਆ ਗਏ।
ਇਹਨਾਂ ਨੇ ਸ਼ਸਤਰ ਬਹੁਤ ਸੰਭਾਰੇ,
ਜਿਨ੍ਹਾਂ ਕੋਲ ਸ਼ਸਤਰ ਕੋਈ ਨੀ ਸੀ ਉਹਨਾਂ ਨੇ ਦੋ ਦੋ ਚਾਰ ਚਾਰ ਸ਼ਸਤਰ ਸਾਂਭ ਲਏ।
ਕਈਆਂ ਨੇ ਘੋੜੇ ਦੋਏ ਦੋਏ ਫੜੇ,
ਕਿਸੇ ਸਿੰਘ ਨੇ ਦੋ ਦੋ ਘੋੜੇ ਫੜ ਲਏ।
ਇੱਕ ਛੱਡ ਮੰਦੇ ਚੰਗਣ ਪੈ ਚੜੇ,
ਜਿਨ੍ਹਾਂ ਕੋਲ ਘੋੜੇ ਮਾੜੇ ਸੀ ਉਹਨਾਂ ਨੇ ਮਾੜੇ ਛੱਡਦੇ ਚੰਗਿਆਂ ਦੇ ਸਵਾਰ ਹੋ ਗਏ।
ਕਈਆਂ ਕੇ ਹੱਥ ਪੜੇ ਹਥਿਆਰ,
ਕਈਆਂ ਦੇ ਹਥਿਆਰ ਹੱਥ ਆਏ ਚੰਗੇ ਚੰਗੇ।
ਭਏ ਦਲਿਦਰੋਂ ਕਈ ਇਮ ਪਾਰ,
ਦਲਿਦਰੋਂ ਪਾਰ ਯਾਨੀ ਭੁੱਖ ਨੰਗ ਕੜਾਕਾ ਦੂਰ ਹੋ ਗਿਆ, ਤੇ ਸਿੰਘਾਂ ਦੇ ਘਰ ਮਾਲ ਨਾ ਭਰ ਗਏ।
ਤੋਪਖਾਨੋ ਕਿਨ ਚੱਕਿਓ ਨਾਹੀਂ,
ਤੋਪਖਾਨਾ ਇੰਨਾ ਸੀ ਚੁੱਕਿਆ ਨੀ ਸੀ ਜਾਂਦਾ।
ਲਇਓ ਫੂਕ ਸੋ ਉਸ ਹੀ ਥਾਹੀਂ,
ਬਾਕੀ ਸਮਾਨ ਉੱਥੇ ਫੂਕ ਦਿੱਤਾ ਸਾਰਾ।
ਸਹੀ ਅਠਾਰਾਂ ਅਠਾਰਾਂ ਸਾਲ,
1718 ਬਿਕਰਮੀ 1761 ਦੇ ਵਿੱਚ
ਮਾਰਿਓ ਬਿਸ਼ਮ ਭਰ ਲੁੱਟਿਓ ਉਸ ਮਾਲ,
ਦਾਸ ਨੂੰ ਮਾਰ ਕੇ ਜਲੰਧਰ ਦੇ ਸੂਬੇਦਾਰ ਦੇ ਦੀਵਾਨ ਨੂੰ, ਸਿੰਘਾਂ ਨੇ ਉਹਦਾ ਸਾਰਾ ਮਾਲ ਖੋ ਲਿਆ। ਤੋ ਇਸ ਤਰ੍ਹਾਂ ਦੁਆਬੇ ਵਿੱਚ ਵੀ, ਉਧਰ ਮਾਝੇ ਵਿੱਚ ਬਾਬਾ ਚੜ ਸਿੰਘ ਜੀ ਸ਼ੁਕਰ ਚੱਕੀਆ, ਜੱਸਾ ਸਿੰਘ ਰਾਮਗੜੀਆ ਤੇ ਮਿਸਲਾਂ ਜਿਹੜੀਆਂ ਸਨ ਨਕਈ ਕਨਈ, ਉਹਨਾਂ ਨੇ ਕਸੂਰ ਫਤਿਹ ਕਰ ਲਿਆ। ਇਧਰ ਬੁੱਢੇ ਦਲ ਦੀਆਂ ਜਿਹੜੀਆਂ ਮਿਸਲਾਂ ਜੱਸਾ ਸਿੰਘ ਆਲੂ ਵਾਲੀਏ ਦੇ ਨਾਲ ਆਈਆਂ, ਉਹਨਾਂ ਨੇ ਜਲੰਧਰ ਫਤਿਹ ਕਰ ਲਿਆ। ਹੁਣ ਲਾਹੌਰ ਵਾਲਿਆਂ ਨੂੰ ਫਿਕਰ ਪੈ ਗਿਆ ਵੀ ਜੇ ਵੱਡੇ ਵੱਡੇ ਸਾਡੇ ਦੋ ਸੂਬੇ ਸਿੱਖਾਂ ਨੇ ਖੋਹ ਲਏ ਤੇ ਲਾਹੌਰ ਵੀ ਇਹ ਸਾਡੇ ਤੋਂ ਖੋਹ ਲੈਣਗੇ, ਤੇ ਥੋੜੇ ਸਮੇਂ ਬਾਅਦ ਫਿਰ ਖਾਲਸੇ ਨੇ ਲਾਹੌਰ ਤੇ ਵੀ ਕਿਵੇਂ ਕਬਜ਼ੇ ਕੀਤੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੀ ਹੈ। ਸੋ ਸਾਧ ਸੰਗਤ ਇੱਕ ਹਫ਼ਤਾ ਦਾਸ ਨੇ ਹੋਰ ਸੰਗਤਾਂ ਦੇ ਦਰਸ਼ਨ ਕਰਨੇ ਹੈ। ਅਗਲੇ ਐਤਵਾਰ ਤੱਕ ਹਾਜ਼ਰੀ ਭਰੀਏ, ਪੰਥ ਪ੍ਰਕਾਸ਼ ਦੀ ਇਹ ਕਥਾ ਫਿਰ ਸੰਪੂਰਨ ਕਰਨ ਦਾ ਯਤਨ ਕਰਾਂਗੇ। ਸੋ ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ।